दंडौत बंदन अनेक बार सर्व कथा कला समरथ ढोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा है कि सतगुरु गोविंद सिंह सच्चे पातशाह जी नूं कलयुग ने आख्या कि सच्चे पातशाह जी जदों ब्रह्मा जी ने सानू चारा नूं पाव के चारा युगा नूं पैदा किया ते साडे विच बहुत ज्यादा झगड़ा पैदा हो गया। सतयुग कहिंदा सी मैं वड्डा हां, त्रेता कहिंदा सी मैं वड्डा हां, द्वापर कहिंदा सी नहीं मैं वड्डा हां, ते कहिंदा कलयुग के मैं आख्या के मैं वड्डा हां। इस करके उस वेले ब्रह्मा जी ने देखा कि चारे दे चारे वड्डे हंकारी हो गए ने। कल इथों तक कथा पहुंची सी, अज इथों अगे मैं प्रारंभ करदा हां। तब ब्रह्मा समझायो तुम्हारा न्याय समाज कह समाद कर मौन होए चितवा पुरख जुराज। कहिंदा है कि उस वेले आख्या ब्रह्मा जी ने हे बेटियो तुहाडा जदों राज समाज होवेगा उदों न्या करना पाव के तुसी न्या करना है। कह समाद कर मौन होए चितवा पुरख जुराज। ए गल कह के ब्रह्मा जी चुप करके टिक गए ते युवराज टिक्के दे वल तकिया भाव के सतयुग दे वल उस वेले ब्रह्मा जी ने वेख्या। एक खरा दुआ हुआ तीजा चौथा सुवन। पहला खड़ा होया सतयुग, इस तों बाद फिर कर्मवार त्रेता द्वापर ते फिर कलयुग। पाव के हथ जोड़ के सामने खलोते ने ब्रह्मा जी दे। प्रथम जन्म को सौंप कर नीत पढ़ाई गुण। पहले जम्मे पाव के सतयुग नु राज सौंप के पढ़ाई हुई नीति ते विचार आरंभी। पाव के कहना शुरू किया सतयुग नु ब्रह्मा जी ने। बेद बूझो क्या वर्तनी पुत्र करेगा जाए। पाव के ब्रह्मा जी ने पूछा कि हे पुत्र न्याय दी वर्तों तू जाके की करेगा। सतयुग नु सवाल कीता। सोई हां कहो मोह टिग हुकम राज मैं दाए। जो हुकम राज दे विच देवेगा ਉਹ ਪਹਿਲਾਂ ਹੀ ਬ੍ਰਹਮਾ ਜੀ ਕਹਿੰਦੇ ਨੇ ਸਤਜੀ ਨੂੰ ਤੂੰ ਇੱਥੇ ਮੈਨੂੰ ਸੁਣਾ ਦੇ ਕਿ ਕਿਸ ਤਰ੍ਹਾਂ ਦਾ ਤੂੰ ਜਾ ਕੇ ਕਰੇਗਾ ਜਦੋਂ ਤੇਰਾ ਸਮਾਂ ਹੋਏਗਾ।
ਸਤ ਬੋਲਿਓ ਤਬ ਪੁਰਖ ਨੇ ਦੇਸ਼ ਦੇਸ਼ ਦਿਓ ਬਾਂਟ ਜਿਸ ਦੇਸ਼ ਤਾਂ ਕੋ ਲਿਖੋ पाप पुण्य की सांट। उस वेले फिर सतजुग बोलिया के जो पाप पुण किसे देश दे पुरख ने किते होंगे सो मैं उस दे अपने देश दे विच वंड देंगा। जिस देश ने पाप पुण किता उस देश दा लिख लवांगा ते उस देश नू पाप पुण सांट पाव के बदला देंगा। जिमे मैं पहला भी एक दिन इस गल दा जिक्र किता सी के जेड़े पाप ते पुन हुंदे ने उना दे विचों पावे एक ही पावे कोई पाप क्यों ना करे सतजुग दे विच उस पाप दा फल पूरे देश नू भोगना पैंदा सी। उसे गल दे वाले इशारा कवि जी दे रहे ने के सतजुग ने इस तरह दी गल कीती ब्रह्मा जी दे अगे। ताप सत यार मख अर्चना लोक कराऊं रोज ब्राह्मण ब्रह्म परायनी ऊंचा बन बस जोज। सतजुग ने आख्या तपस्या सच जग पूजा चारे धर्म दे काम रोज मैं लोकां तो करावांगा। ब्रह्म ब्राह्मण प्रायणी ऊंचा बन बस जोज। इस तो इलावा कहिंदा कि ब्राह्मण ब्रह्म प्राण होणगे बणा दे विच वस के योग करके उच्चे होणगे। बीज फलाऊ बेर सौ उमर लाख एक बरस जोग बिखे लाऊ नरन शुभ गुणी उपजे सरस। सतजुग ने आख्या है एक वेर दा बीजा सौ वेर फलावांगा भाव इथे एक बीजा अगले लोक दे विच सौ गुणा होके फलेगा। इस तो अलावा सतजुग ने भी आख्या के उमर लाख एक बरस उमरा लख वरे दी देंगा जेड़े मेरे काल दे विच स्त्रियां पुरुष होंगे उन्हां दी लख वरे उमर होवेगी। जोग बिखे लाऊं नरन शुभ गुण उपजे सरस। इस तो अलावा उन्हें आख्या के जोग दे विच मैं लावांगा बहुतियां सारियां शास्त्र धर्म छतरी करें पुन बिहारी बैश। सतजुग ने आख्या के शस्त्र दा जरा धर्म है वो छतरी धारण करेंगे और इस तो अलावा पुन बिहारी बैश वैश धर्म दा विहार करेंगे। तीन वेद तीनों बरन सबन लखाऊं ऐस। पाप के तिन्ना वर्णा नू तिन्ना वेदा दे धर्म इस तरीके दे नाल मैं लिखा देंगा जना देंगा। दूजा बोलियो पिता जी शस्त्र धर्म मोहे खूब। जदों सतजुग ने ऐसी गल कीती ते फिर दूजा बोलिया है दूजे नंबर ते आउंदा है त्रेता युग। त्रेता फिर बोलिया पिता जी शस्त्र धर्म मैं खूब। ब्रह्मा जी नूं कहिंदा है कि हे पिता जी शस्त्र धर्म मैं खूब मेरे समय दे विच शस्त्र धर्म चंगा होवेगा। पाप के त्रेते दे विच सबे चलाऊं रीत मैं देवो सेवा हूब। कहिंदा है कि सब नूं मर्यादा दे विच चलावांगा सेवा देहो हूब सेवा दे विच भावना ला देंगा पाव के मोहब्बत होवेगी। जाग कराऊं अर्थ संजे पाप मिटाऊं लोग। त्रेते ने आख्या के तन कठा करके जाग करवावांगा ते लोकां दे पापां नूं मिटावांगा। सुरग लोक लग कर्म ही दस बोई ले पोग। स्वर्ग लोक तक अपन दे लई शुभ कर्म ही करनगे सारे दे सारे ते एक वेर बीजा दस वेरी लैके भोगणगे। पाप के जो कर्मा दा बीज बीजणगे ओ स्वर्ग लोक विच दस हिस्से ज्यादा मिलेगा ते उस नूं भोगणगे। दस संसार जीवै सकल पाप डरन सब आह। दस हजार वर्ख सारे जीव जीव्या करनगे पापां तो सारे बहुत ज्यादा डरनगे। बड़े प्रात ते ऊन दस धर्म चलाऊं राह। ਭਾਵ ਕੇ ਵੱਡੇ ਭਰਾ ਸਤਜੁਗ ਤੋਂ 10 ਹਿੱਸੇ ਘੱਟ ਧਰਮ ਦਾ ਰਾਹ ਚਲਾਵਾਂਗਾ, ਕਿਉਂਕਿ ਜਿਆਦਾ ਵੱਡਾ ਧਰਮ ਦਾ ਰਾਹ ਸਤਜੁਗ ਨੇ ਬਿਆਨ ਕੀਤਾ। ਤ੍ਰੇਤਾ ਕਹਿੰਦਾ ਕਿ ਮੈਂ 10 ਹਿੱਸੇ ਆਪਣੇ ਵੱਡੇ ਭਰਾ ਸਤਜੁਗ ਤੋਂ ਘੱਟ ਧਰਮ ਦੇ ਰਾਹ ਤੇ ਲੋਕਾਂ ਨੂੰ ਚਲਾਵਾਂਗਾ। ਚੁੱਪ ਹੋਏ ਤੀਜਾ ਕਹੇ ਅਰਚਾ ਕਰ ਕੀ ਵੰਡ, ਸਹਸਰ ਜੀਵਨਾ ਚਾਰ ਬੀਜ ਅਰਧ ਪੁਨ ਅਗ ਖੰਡ। ਜਦੋਂ ਤ੍ਰੇਤਾ ਵੀ ਬੋਲ ਕੇ ਚੁੱਪ ਕਰ ਗਿਆ ਤੇ ਫਿਰ ਅਗਲਾ ਤੀਜਾ ਯੁੱਗ ਬੋਲਿਆ, ਭਾਵ ਕੇ ਚਤੁਰਥ ਦੁਆਪਰ ਜਿਹੜਾ ਯੁੱਗ ਸੀ ਉਹ ਬੋਲਿਆ। ਉਹ ਕਹਿੰਦਾ ਹੈ ਕਿ ਜਦੋਂ ਦੂਜਾ ਯੁੱਗ ਚੁੱਪ ਹੋ ਗਿਆ ਤੇ ਤੀਜਾ ਦੁਆਪਰ ਕਹਿੰਦਾ ਹੈ ਕਿ ਮੈਂ ਘਰ ਘਰ ਦੇ ਵਿੱਚ ਪੂਜਾ ਵੰਡ ਦਿਆਂਗਾ ਤੇ ਆਰਬਲਾ 1000 ਵਰੇ ਦੀ ਹੋਵੇਗੀ, ਇੱਕ ਵੇਰ ਦਾ ਬੀਜਿਆ 4 ਵੇਰ ਫਲੇਗਾ, ਭਾਵ ਕੇ ਇੱਥੇ ਇੱਕ ਦਿੱਤਾ ਅੱਗੇ ਚੱਲ ਕੇ ਚੌਗਣਾ ਮਿਲੇਗਾ, ਇਹ ਮੇਰੇ ਸਮੇਂ ਦੇ ਵਿੱਚ ਦੁਆਪਰ ਕਹਿੰਦਾ ਹੋਵੇਗਾ। ਅਰਧ ਪੁਨ ਅੱਗ ਖੰਡ, ਇਸ ਤੋਂ ਇਲਾਵਾ ਉਹਨੇ ਇਹ ਵੀ ਗੱਲ ਆਖੀ ਹੈ, ਅੱਧਾ ਪੁੰਨ ਤੇ ਅੱਧਾ ਪਾਪ ਦਾ ਹਿੱਸਾ ਰਹਿ ਜਾਏਗਾ, ਜਾਂ ਫਿਰ ਇਹਦਾ ਪਾਪ ਇਹ ਵੀ ਲੱਗ ਸਕਦਾ ਹੈ ਕਿ ਪਾਪਾਂ ਦੇ ਖੰਡਨ ਦੇ ਲਈ ਜੀਵ ਦੇ ਕੀਤੇ ਪੁੰਨ ਅੱਧੇ ਕੱਟੇ ਜਾਣਗੇ, ਅੱਧਿਆਂ ਦਾ ਫਲ ਉਸ ਨੂੰ ਭੋਗਣਾ ਪਏਗਾ। ਅਧਿਕ ਬਿਪਰ ਯਾਰ ਛਤਰ ਕੀ ਵਣਜ ਕਰ ਜਨ ਆਪ, ਰਾਜਾ ਕੋ ਗੁਰਮਾਨ ਕੈ ਨਿਆਂ ਕਰਾਵੇ ਆਪ। ਬਹੁਤ ਬ੍ਰਾਹਮਣ ਤੇ ਛਤਰੀ ਲੋਭ ਵਸ ਹੋਏ ਵਪਾਰ ਕਰਨ ਲੱਗ ਪੈਣਗੇ, ਕੋਈ ਆਪ ਕਰਨਗੇ, ਕੋਈ ਜਨ ਭਾਵ ਕੇ ਨੌਕਰ ਰੱਖ ਕੇ ਉਹਨਾਂ ਦੇ ਜ਼ਰੀਏ ਵਪਾਰ ਕਰਨਗੇ, ਰਾਜਾ ਨੂੰ ਵੱਡਾ ਮੰਨ ਕੇ ਉਸ ਤੋਂ ਜਾ ਕੇ ਨਿਆਂ ਕਰਾਉਣਗੇ, ਭਾਵ ਕੇ ਪੰਚਾਇਤ ਦਾ ਜਾਂ ਘਰ ਦਾ ਘਰੇ ਫੈਸਲਾ ਨਹੀਂ ਨਜਿੱਠਿਆ ਜਾਵੇਗਾ ਇਸ ਸਮੇਂ ਦੇ ਵਿੱਚ। ਚੁੱਪ ਹੁਆ ਚੁੱਪ ਚਤੁਰਥਾ ਬ੍ਰਹਮਾ ਕਹਿ ਤੂੰ ਬੋਲ, ਤਬ ਹਮ ਕਰ ਜੋਰੇ ਨਮਰ ਆਡਸ ਤੁਮਰੀ ਕੋਲ। ਤੀਜਾ ਚੁੱਪ ਹੋਇਆ ਤੇ ਚੌਥਾ ਮੈਂ ਜੋ ਚੁੱਪ ਸਾਂ, ਮੈਨੂੰ ਬ੍ਰਹਮਾ ਜੀ ਨੇ ਕਿਹਾ ਤੂੰ ਬੋਲ, ਤਦ ਮੈਂ ਹੱਥ ਜੋੜ ਕੇ ਨਿਵਿਆਂ ਤੇ ਕਿਹਾ ਕਿ ਤੁਸਾਂ ਕੋਲ ਮੇਰੀ ਨਮਸਕਾਰ ਹੋਵੇ। ਇਹ ਜੋ ਸਾਰਾ ਬਿਆਨ ਹੈ ਇਹ ਕਲਯੁਗ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੇ ਰਿਹਾ ਕਿ ਬ੍ਰਹਮਾ ਜੀ ਨੇ ਮੈਨੂੰ ਹੁਕਮ ਕੀਤਾ ਤੇ ਫਿਰ ਮੈਂ ਆਖਿਆ ਕਿ ਬ੍ਰਹਮਾ ਜੀ ਮੈਂ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ। ਹੱਸ ਬ੍ਰਹਮਾ ਬੋਲਿਓ ਪੁੱਤਰ ਪੁੱਤਰ ਪਿਛਾਰੀ ਮੋਰ, ਤੇਰੀ ਇੱਛਾ ਹੋਏ ਜੋ ਸੋ ਮੇਰੋ ਮਨ ਲੋਰ। ਬ੍ਰਹਮਾ ਜੀ ਨੇ ਹੱਸ ਕੇ ਬਚਨ ਕੀਤਾ, ਤੂੰ ਮੇਰਾ ਪਿਛਲਾ ਪੁੱਤਰ ਹੈ, ਜੋ ਤੇਰੀ ਇੱਛਾ ਹੋਵੇ ਸੋ ਮੇਰਾ ਮਨ ਲੋੜਦਾ ਹੈ, ਭਾਵ ਕਿ ਤੂੰ ਵੀ ਆਪਣੀ ਇੱਛਾ ਨੂੰ ਪ੍ਰਗਟ ਕਰ ਜਿਵੇਂ ਦੀਆਂ ਗੱਲਾਂ ਪਹਿਲਾਂ ਤਿੰਨਾਂ ਨੇ ਕੀਤੀਆਂ ਨੇ। ਕੁਛ ਤੋ ਕਹਿਨੋ ਲਗਾ ਜਨ ਕਰ ਪੁਨਰ ਪਾਪ, ਬੈਸੋ ਬਰਖ ਦੋ ਬੀਜ ਲੇ ਕਰੇ ਸੋ ਭੋਗੀ ਆਪ। ਕਲਯੁਗ ਕਹਿੰਦਾ ਕਿ ਫੇਰ ਸੁੰਕਜਦਿਆਂ ਹੋਇਆ ਮੈਂ ਕਹਿਣ ਲੱਗ ਪਿਆ ਕਿ ਪੁੰਨ ਤੇ ਪਾਪ ਜੋ ਜਨ ਕਰੇਗਾ ਆਪਣੇ ਘਰ ਦੇ ਉੱਪਰ ਹੀ ਕਰੇਗਾ, ਜੋ ਕਰੇਗਾ ਸੋ ਆਪ ਹੀ ਭੋਗੇਗਾ, ਉਮਰਾਂ 100 ਵਰੇ ਦੀ ਹੋਵੇਗੀ, ਜੋ ਬੀਜੇਗਾ ਦੂਣਾ ਲਵੇਗਾ, ਭਾਵ ਕੇ ਜੋ ਇੱਥੇ ਬੀਜੇਗਾ ਅੱਗੇ ਚੱਲ ਕੇ ਦੂਣਾ ਉਸ ਨੂੰ ਫਲ ਮਿਲੇਗਾ। ਕਲਯੁਗ ਕਹਿੰਦਾ ਕਿ ਮੈਂ ਇਸ ਤਰ੍ਹਾਂ ਆਖਿਆ ਬ੍ਰਹਮਾ ਜੀ ਨੂੰ। ਬਹੁਤ ਪੁੱਤਰ ਬਹੁ ਬਾਸ਼ਨਾ ਇੱਛਿਆ ਸਿੱਛਿਆ ਸਾਰ, ਸ਼ੂਦਰ ਰਾਜ ਕਰ ਹੀ ਅਰਨ ਬੇਦ ਜਾਪ ਹਰ ਤਾਰ। ਇਸ ਤੋਂ ਅੱਗੇ ਕਹਿੰਦਾ ਕਿ ਵਿਸ਼ੇ ਵਾਸ਼ਨਾ ਬਹੁਤ ਹੋਵੇਗੀ, ਪੁੱਤਰ ਬਹੁਤੇ ਹੋਣਗੇ, ਸਿੱਖਿਆ ਦਾ ਸਾਰ ਇੱਛਿਆ ਹੋਵੇਗੀ ਭਾਵ ਮਨਮਤੀਏ ਹੋਣਗੇ, ਜੋ ਜੀ ਕਰੇਗਾ ਉਸ ਨੂੰ ਸਾਰ ਸਿਧਾਂਤ ਆਖਣਗੇ, ਸ਼ੂਦਰਾਂ ਦੇ ਘਰ ਰਾਜ ਹੋਵੇਗਾ ਤੇ ਅਹੀਰ ਨੀਵੇਂ ਲੋਕ ਵੇਦਾਂ ਦਾ ਪਾਠ ਕਰਨਗੇ ਤੇ ਹਰੀ ਦਾ ਜਾਪ ਧਾਰਨ ਕਰਨਗੇ, ਇਹ ਮੇਰੇ ਸਮੇਂ ਦੇ ਵਿੱਚ ਕਲਯੁਗ ਕਹਿੰਦਾ ਹੋਵੇਗਾ। ਭਗਤ ਕਰੇ ਪਾਪੀ ਤਰੇ ਨਰ ਨਾਰੀ ਦਿਜ ਸੂਦ, नीच बाल ज्वानी तुरक शंकर आसद बूद।
भगत करे पापी तरह नर नारी दिज सूद। करजू कहिंदा कि जेड़ा भगती करेगा ओदा ही पार उतारा होवेगा, पावे होवे इस्त्री ते पावे होवे पुरख, पावे होवे पंडित ते पावे शूद्र जाति दा ही क्यों ना होवे।
नीच बाल ज्वानी तुरक शंकर आसम खूद।
पावे नीच होवे, पावे बालक होवे, पावे जवान होवे ते पावे तुरक होवे, पाव कोई शंकर वर्णिया भी क्यों ना होवे, पाव के जेड़ा भगती करेगा ओही बचेगा, ओदा ही पार उतारा होवेगा।
नाम बिना दंडो सकल नरक स्वर्ग मम राज।
कहिंदा के नाम तो बिना सर्वत नू मैं दंड देंगा, नरक स्वर्ग सब ही जगह दे उते मेरा राज होवेगा। कलयुग कहिंदा
पोही दोनों गर्द दे जोनी अर्थ समाज।
कहिंदा के पृथ्वी ते ही तोरे तोरांगा, विषय भोग ते पदार्थां दी एकत्रता कर देंगा, इना दोवां गल्लां दे उते ही रहणगे।
इही पावी पूरन करो तब जामोगो खूब।
कहिंदा है कलयुग के ए पावी इच्छा पूर्ण करो ताके मैं संसार दे विच जावांगा, पाव के जो मैं गल्लां आखियां ने इना नू ब्रह्मा जी पूरा करो ता मैं वरतांगा।
एक तुम्हारे दंड सहो अवर न जानो दूब।
कलयुग ने आख्या कि एक आप पाव के ब्रह्मा दे दंड सहांगा, होर किसे दूसरे नू नहीं पछाणागा, पाव के किसे दी मैं कोई परवाह ही नहीं करांगा।
सत गुर कह एक समय में ब्रह्मा कहत सुहात।
सौ साखी दी 88वीं साखी नू इस जगह दे उत्तों ग्रंथाकार भाई संतोख सिंह जी ने अपने शब्दां दे विच बयान करना शुरू कीता।
सतगुर कहे एक समय में ब्रह्मा कहत सुहात।
सतगुरु गोविंद सिंह सच्चे पातशाह जी कहिंदे ने एक समय ब्रह्मा जी ने आख्या
सुन सुत भूमि जाइयो धर्म कर्म विख्यात।
राम कोइर जी कहिंदे हन के सतगुरु जी मैनू फेर कहन लगे के सुन राम कोइर एक समय ब्रह्मा ने कलयुग नू शोभ नेक वचन कहे, सुन हे पुत्र पृथ्वी विच जाओ ते उत्थे अपने धर्म कर्म दा प्रगटावा करो।
सुन कलयुग मेरो हुकम तू मम आज्ञा वार, सर्व मंत्र तोहे राज रद नाम मंत्र सिद्ध सार।
इस तो अगे फिर ब्रह्मा जी ने आख्या के सुन हे कलयुग मेरा हुक्म तू मेरा आज्ञाकारी है, सारे मंत्र तेरे राज विच मैं रद्द दियांगा, नाम मंत्र ही सार सिद्ध मुक्ति दा दाता होवेगा।
और जुगण में आसरा बहुत जग तप अर्च, राम नाम जप रसन स्वास कल मैं कारज सर्च।
उस वेले ब्रह्मा जी ने कलयुग नू आख्या के होर जुगा विच ता जग तप अर्चना आदि दा आसरा बहुत होवेगा, पर रसना तो स्वास स्वास ईश्वर दा नाम जपना तेरे राज दे विच कारज सारण करन वाला होवेगा। इस तरह आख्या सी उस वेले कलयुग नू ब्रह्मा जी ने, क्योंकि गुरबाणी दे विच ऐसा जिक्र भी आंदा है कि कलयुग दे विच नाम जेड़ा है उही सार तत मन्या जांदा है। गौड़ी बैरागण दे विच फरमाया है गुरबाणी दे विच सतयुग सत तेता जग्गी द्वापर पूजा चार, तीनों युग तीनों दिड़े कल केवल नाम आधार। पाव के सतयुग दे विच सत बोलना सच बोलना ही धर्म मन्या जांदा सी, इसे तरीके दे नाल त्रेते युग दे विच जग करना ही सारिआं तों वधिया मन्या जांदा सी, द्वापर युग दे विच पूजा सिरमौर सी पूजा नूं प्रमुख मन्या जांदा सी, पर इन्हां तिन्हां युगां तों अलावा जिहड़ा कलयुग है कल केवल नाम आधार
ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਕਥਨ ਹੁੰਦਾ ਕਿ ਕਲਯੁਗ ਦੇ ਵਿੱਚ ਇੱਕੋ ਤੇ ਕੇਵਲ ਨਾਮ ਦਾ ਆਸਰਾ ਹੈ ਮਨੁੱਖ ਨੂੰ ਪਾਵ ਕੇ, ਜੋ ਪਰਮੇਸ਼ਰ ਦਾ ਸੱਚਾ ਨਾਮ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਕਲਯੁਗ ਨੂੰ ਇਸ ਤਰ੍ਹਾਂ ਦੀ ਗੱਲ ਆਖੀ ਸੀ ਬ੍ਰਹਮਾ ਜੀ ਨੇ। ਤੋਹੇ ਰਾਜ ਹੋਏ ਪੁੱਤਰ ਜਬ ਸਭ ਦੇਵਣ ਦਿਓ ਵਰਜ, ਜਿਉ ਇੱਛਾ ਤਿਉ ਵਰਤੀਏ ਨਾਮ ਮਹਾਤਮ ਗਰਜ। ਉਸ ਵੇਲੇ ਬ੍ਰਹਮਾ ਜੀ ਨੇ ਇਹ ਵੀ ਆਖਿਆ ਸੀ ਕਿ ਇਹ ਕਲਯੁਗ ਪੁੱਤਰ ਤੇਰਾ ਜਦੋਂ ਰਾਜ ਹੋਵੇਗਾ, ਉਸ ਵੇਲੇ ਮੈਂ ਸਾਰੇ ਦੇ ਸਾਰੇ ਦੇਵਤਿਆਂ ਨੂੰ ਵਰਜ ਦਿਆਂਗਾ। ਜਿਵੇਂ ਇੱਛਾ ਤਿਉ ਵਰਤੀਏ ਨਾਮ ਮਹਾਤਮ ਗਰਜ, ਜਿਵੇਂ ਤੇਰੀ ਇੱਛਾ ਹੋਵੇਗੀ ਤੂੰ ਉਸੇ ਤਰੀਕੇ ਦੇ ਨਾਲ ਵਰਤੀ, ਨਾਮ ਮਹਾਤਮ ਗੱਜ ਕੇ ਸੁਣਾਵੀ।
ਭਲਾ ਤੁਮਾਰਾ ਰਾਜ ਹੋਏ ਸਕਲ ਸਿੱਧ ਹੋਏ ਵਾਚ।
ਇਸ ਤੋਂ ਇਲਾਵਾ ਬ੍ਰਹਮਾ ਜੀ ਨੇ ਇਹ ਵੀ ਆਖਿਆ ਸੀ ਕਿ ਤੇਰੇ ਬਚਨ ਜੋ ਤੂੰ ਕਹੇ ਹਨ ਸਾਰੇ ਦੇ ਸਾਰੇ ਸਿੱਧ ਹੋਣਗੇ, ਤੇਰਾ ਰਾਜ ਬਹੁਤ ਹੀ ਜ਼ਿਆਦਾ ਭਲਾ ਹੋਵੇਗਾ।
ਥੋੜੀ ਕਰਨੀ ਫਲ ਅਧਿਕ ਤੀਨ ਰਾਖੀਓ ਸਾਚ, ਭਾਵ ਕੇ ਤਿੰਨਾਂ ਯੁੱਗਾਂ ਨਾਲੋਂ ਇਹ ਗੱਲ ਆਪਣੇ ਸਮੇਂ ਸੱਚ ਜਾਣ ਰੱਖੀ ਕਿ ਨਾਮ ਦੀ ਥੋੜੀ ਕਰਨੀ ਦਾ ਵੀ ਬਹੁਤ ਜ਼ਿਆਦਾ ਫਲ ਹੋਵੇਗਾ। ਭਾਵ ਕੇ ਤੇਰਾ ਰਾਜ ਐਸਾ ਹੋਵੇਗਾ ਕਿ ਕਰਨੀ ਤੇ ਥੋੜੀ ਹੋਵੇਗੀ ਪਰ ਕਰਨੀ ਦਾ ਫਲ ਬਹੁਤ ਜ਼ਿਆਦਾ ਮਿਲੇਗਾ। ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਇੱਕ ਵਾਰੀ ਕਰ ਚੁੱਕਾ ਹਾਂ ਕਿ ਕਲਯੁਗ ਮਾੜਾ ਯੁੱਗ ਨਹੀਂ ਹੈ। ਕਲਯੁਗ ਬਾਕੀਆਂ ਦੇ ਨਾਲੋਂ ਚੰਗਾ ਤੇ ਭਾਵੇਂ ਯੁੱਗ ਮੰਨਿਆ ਜਾ ਸਕਦਾ ਹੈ ਕਿਉਂਕਿ ਕਰਨੀ ਥੋੜੀ ਕਰਨੀ ਪੈਂਦੀ ਹੈ ਤੇ ਫਲ ਬਹੁਤ ਜ਼ਿਆਦਾ ਮਿਲਦਾ ਹੈ ਇਸ ਕਲਯੁਗ ਦੇ ਸਮੇਂ ਦੇ ਵਿੱਚ। ਬ੍ਰਹਮਾ ਜੀ ਨੇ ਆਖਿਆ ਕਿ ਕਰਨੀ ਥੋੜੀ ਹੋਵੇਗੀ ਪਰ ਤੇਰੇ ਸਮੇਂ ਦੇ ਵਿੱਚ ਲੋਕਾਂ ਨੂੰ ਫਲ ਜ਼ਿਆਦਾ ਮਿਲਿਆ ਕਰੇਗਾ। ਪਰ ਅੰਸ਼ੀ ਪਰ ਨਾਰ ਤਜ ਨਾਮ ਸਰਾ ਹੈ ਸਵਾਸ, ਹਰ ਭਜ ਹਰ ਚਿਤ ਹੇਤ ਹਰ ਹਰ ਸਿੱਧ ਕੀ ਕੁਲ ਆਸ।
ਭਾਵ ਕੇ ਪਰ ਅੰਸ਼ ਦਾ ਤਿਆਗ ਕਰਨਾ ਚਾਹੀਦਾ ਹੈ, ਪਰ ਨਾਰੀ ਦਾ ਵੀ ਤਿਆਗ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਵਾਸ ਸਵਾਸ ਨਾਮ ਦੀ ਸੰਭਾਲ ਕਰਨੀ ਚਾਹੀਦੀ ਹੈ।
ਹਰ ਭਜ ਹਰ ਚਿਤ ਹੇਤ ਹਰ ਹਰ ਸਿੱਧ ਕੀ ਕੁਲ ਆਸ,
ਭਾਵ ਕੇ ਹਰ ਜਪਣਾ ਹਰ ਸਿਮਰਨਾ ਤੇ ਹਰੀ ਦੇ ਨਾਲ ਪ੍ਰੇਮ ਕਰਨਾ ਇਹੀ ਯੋਗ ਹੈ। ਇਸ ਤੋਂ ਇਲਾਵਾ ਹਰ ਸਿੱਧ ਕੀ ਕੁਲ ਆਸ, ਹਰੀ ਤੇ ਜਿਹੜਾ ਭਰੋਸਾ ਰੱਖੇਗਾ ਉਹਦੀਆਂ ਸਾਰੀਆਂ ਆਸ਼ਾਵਾਂ ਪੂਰੀਆਂ ਹੋਣਗੀਆਂ।
ਦੇਹ ਅੰਤ ਪੀ ਹਰ ਭਜੇ ਤੋ ਪੀ ਹੋਏ ਨਿਸਤਾਰ।
ਇਸ ਤੋਂ ਇਲਾਵਾ ਬ੍ਰਹਮਾ ਜੀ ਨੇ ਕਲਯੁਗ ਨੂੰ ਇਹ ਵੀ ਆਖਿਆ ਦੇਹ ਅੰਤ ਪੀ ਹਰ ਭਜੇ, ਭਾਵ ਕੇ ਦੇਹੀ ਦੇ ਅੰਤ ਸਮੇਂ ਵਿੱਚ ਜਿਹੜਾ ਹਰੀ ਨੂੰ ਭਜੇਗਾ ਭਾਵ ਕੇ ਨਾਮ ਦਾ ਜਪ ਕਰੇਗਾ ਤੋ ਪੀ ਹੋਏ ਨਿਸਤਾਰ, ਉਹਦਾ ਵੀ ਨਿਸਤਾਰਾ ਹੋ ਜਾਵੇਗਾ, ਕਲਿਆਣ ਹੋ ਜਾਵੇਗਾ। ਭਾਵ ਕੇ ਮਨੁੱਖ ਅਖੀਰਲੇ ਸਾਵਾਂ ਦੇ ਉੱਤੇ ਹੋਵੇ, ਥੋੜੇ ਸਵਾਸ ਹੀ ਭਾਵੇਂ ਕਿਉਂ ਨਾ ਬਚੇ ਹੋਣ, ਜੇਕਰ ਉਸ ਵੇਲੇ ਵੀ ਈਸ਼ਵਰ ਦੇ ਨਾਮ ਨੂੰ ਲੈਂਦਾ ਤੇ ਬ੍ਰਹਮਾ ਜੀ ਕਹਿੰਦੇ ਨੇ ਕਿ ਤੇਰੇ ਸਮੇਂ ਦੇ ਵਿੱਚ ਉਹਦਾ ਵੀ ਪਾਰ ਉਤਾਰਾ ਹੋ ਜਾਵੇਗਾ। ਹੁਣ ਕਿਸ ਤਰੀਕੇ ਦੇ ਨਾਲ ਕਿਸ ਨੇ ਅਖੀਰਲੇ ਵੇਲੇ ਐਸਾ ਨਾਮ ਲਿਆ ਤੇ ਕਿਸ ਤਰ੍ਹਾਂ ਉਹਦਾ ਪਾਰ ਉਤਾਰਾ ਹੋਇਆ, ਇਹਦੇ ਵਾਸਤੇ ਇੱਕ ਸਾਖੀ ਹੈ ਅਜਾਮਲ ਦੀ। ਗਿਆਨੀ ਨਾਰਾਇਣ ਸਿੰਘ ਜੀ ਜਿਨ੍ਹਾਂ ਨੇ ਭਗਤ ਮਾਲਾ ਗ੍ਰੰਥ ਲਿਖਿਆ ਉਹ ਅਜਾਮਲ ਦੀ ਸਾਖੀ ਨੂੰ ਬਿਆਨ ਕਰਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਅਜਾਮਲ ਦੀ ਸਾਖੀ ਨੂੰ ਬਿਆਨ ਕੀਤਾ ਉਹ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਵਾਂਗਾ, ਜਿਹਦੇ ਵਿੱਚੋਂ ਇਸ ਗੱਲ ਦੀ ਸਪਸ਼ਟਤਾ ਹੋਵੇਗੀ ਕਿ ਕਿਸ ਤਰ੍ਹਾਂ ਅਜਾਮਲ ਦਾ ਪਾਰ ਉਤਾਰਾ ਹੋਇਆ। ਅਖੀਰਲੇ ਵੇਲੇ ਜਦੋਂ ਉਹਨੇ ਨਾਰਾਇਣ ਦਾ ਨਾਮ ਉਚਾਰਿਆ, ਭਾਵੇਂ ਕਿ ਉਹ ਨਾਮ ਕਿਸੇ ਪ੍ਰੇਮ ਭਾਵਨਾ ਦੇ ਨਾਲ ਜਾਂ ਪਰਮੇਸ਼ਰ ਦਾ ਕਰਕੇ ਨਹੀਂ ਸੀ, ਇਹ ਅਜਾਮਲ ਦੀ ਜਿਹੜੀ ਸਾਖੀ ਹੈ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਅਜਾਮਲ ਉਧਰਿਆ ਕਹਿ ਏਕ ਬਾਰ, ਭਾਵ ਕਿ ਅਜਾਮਲ ਦਾ ਉਧਾਰ ਹੋ ਗਿਆ ਸਿਰਫ ਇੱਕ ਵਾਰ ਹੀ ਨਾਮ ਉਚਾਰਨ ਕਰਨ ਦੇ ਨਾਲ। ਹੇ ਭਗਤ ਜਨੋ ਅਜਾਮਲ ਦੀ ਕਥਾ ਸਰਵਣ ਕਰੋ, ਇਸ ਕਥਾ ਦੇ ਸਰਵਣ ਕਰਨ ਵਾਲੇ ਨੂੰ ਜਮ ਨਹੀਂ ਤੰਗ ਕਰਦਾ, ਉਹ ਉੱਚੇ ਚਾਲ ਚੱਲਣ ਵਾਲਾ ਬਣਦਾ ਹੈ, ਸੁਣਨ ਵਾਲੇ ਦੇ ਪਾਪ ਝੜਦੇ ਹਨ, ਕਲਿਆਣ ਹੁੰਦੀ ਹੈ, ਮੋਕਸ਼ ਮਿਲਦਾ ਹੈ। ਅਜਾਮਲ ਇੱਕ ਵੱਡਾ ਪਾਪੀ ਉਸ ਸਮੇਂ ਦੇ ਵਿੱਚ ਮੰਨਿਆ ਗਿਆ ਸੀ। ਉਹ ਕਿਉਂ ਪਾਪੀ ਸੀ, ਉਸਨੇ ਕੀ ਕਸੂਰ ਕੀਤਾ ਸੀ, ਤਿਸ ਪ੍ਰਥਾਏ ਕਥਾ ਇਸ ਤਰ੍ਹਾਂ ਆਉਂਦੀ ਹੈ। ਅਜਾਮਲ ਇੱਕ ਰਾਜ ਬ੍ਰਾਹਮਣ ਦਾ ਪੁੱਤਰ ਸੀ। ਉਸ ਦਾ ਬਾਪ ਰਾਜੇ ਕੋਲ ਪੁਰੋਹਿਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ। ਉਸ ਦੇ ਸਿਆਣੇ ਹੋਣ ਦੀ ਚਰਚਾ ਸਾਰੇ ਸ਼ਹਿਰ ਦੇ ਵਿੱਚ ਸੀ। ਅਜਾਮਲ ਦੀ ਆਯੂ ਜਦੋਂ 5 ਕੁ ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਐਸੀ ਹੀ ਹਾਲਤ ਅਜਾਮਲ ਦੇ ਗੁਰੂ ਦੀ ਸੀ। ਉਸ ਨੇ ਦੇਖਿਆ ਅਜਾਮਲ ਦੀ ਜ਼ਬਾਨ ਤੇ ਸਰਸਤੀ ਬੈਠੀ ਸੀ। ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹ ਕੰਠ ਕਰ ਲੈਂਦਾ। ਉਸ ਦਾ ਗਲਾ ਰਸੀਲਾ ਸੀ। ਜਦੋਂ ਉਹ ਵੇਦ ਮੰਤਰ ਪੜ੍ਹਦਾ ਤਾਂ ਇੱਕ ਅਨੋਖਾ ਹੀ ਰੰਗ ਵੱਜ ਜਾਂਦਾ। ਬਹੁਤ ਸਿਆਣਾ ਨਿਕਲਿਆ। ਉਸ ਨੇ 10 ਸਾਲਾਂ ਵਿੱਚ 20 ਸਾਲ ਪੜ੍ਹਨ ਦੀ ਵਿਦਿਆ ਪੜ੍ਹ ਲਈ। ਉਸ ਦੀ ਵਿਦਵਤਾ ਦੀ ਪ੍ਰਸਿੱਧੀ ਹੋ ਗਈ। ਐਸੀ ਪ੍ਰਸਿੱਧੀ ਕੇ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ। ਇੱਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਆਖਿਆ, ਅਜਾਮਲ ਅਜੇ ਤੂੰ ਸ਼ਿਸ਼ ਹੈ। ਹਾਂ ਗੁਰੂ ਦੇਵ, ਮੈਂ ਸ਼ਿਸ਼ ਹਾਂ, ਪਰ ਕਿੰਨਾ ਚਿਰ ਸ਼ਿਸ਼ ਰਹਾਂਗਾ? ਸਵਾਲ ਕੀਤਾ ਅਜਾਮਲ ਨੇ। ਕੋਈ 4 ਸਾਲ ਹੋਰ ਲੱਗਣੇ ਹਨ, ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਣਗੇ, ਜੋ ਆਗਿਆ ਗੁਰੂ ਦੇਵ, ਅਜਾਮਲ ਨੇ ਆਖਿਆ। ਉਸ ਦੇ ਵਿਦਿਆ ਗੁਰੂ ਨੇ ਉਹਦੇ ਵੱਲ ਦੇਖਿਆ, ਧਿਆਨ ਨਾਲ ਦੇਖ ਕੇ ਆਖਣ ਲੱਗਾ, ਅਜਾਮਲ ਜਦੋਂ ਮੇਰੇ ਵੱਲ ਆਵੇ ਜਾਂ ਆਪਣੇ ਘਰ ਨੂੰ ਜਾਵੇ, ਨਗਰੀ ਤੋਂ ਬਾਹਰ ਬਾਹਰ ਆਇਆ ਜਾਇਆ ਕਰ। ਨਗਰੀ ਵਿੱਚ ਕਦੀ ਨਹੀਂ ਵੜਨਾ, ਕਿਉਂਕਿ ਅਜੇ ਤੇਰੇ ਵਸਤਰ ਵਿਦਿਆਰਥੀ ਦੇ ਹਨ। ਗੁਰੂ ਆਗਿਆ ਦਾ ਪਾਲਣ ਕਰਨਾ ਹੋਏਗਾ, ਨਾ ਆਗਿਆ ਦਾ ਪਾਲਣ ਕਰੇਗਾ ਤਾਂ ਦੁੱਖ ਉਠਾਏਗਾ। ਸੁਖੀ ਉਹ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ, ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਵੀ ਨਾਲੋ ਨਾਲ ਹੀ ਹੁੰਦਾ ਹੈ। ਹੇ ਗੁਰੂ ਦੇਵ, ਭਲਾ ਮੈਂ ਇਹ ਪੁੱਛ ਸਕਦਾ ਹਾਂ ਕਿ ਆਪ ਮੈਨੂੰ ਸ਼ਹਿਰ ਵਿੱਚ ਵੜਨੋਂ ਕਿਉਂ ਰੋਕਦੇ ਹੋ? ਅਜਾਮਲ ਨੇ ਉੱਤਰ ਦਿੱਤਾ। ਉਸ ਦਾ ਉੱਤਰ ਸੁਣ ਕੇ ਗੁਰੂ ਚੁੱਪ ਕਰ ਰਿਹਾ, ਸਿਰਫ ਇਹੋ ਕਿਹਾ, ਬਸ ਨਗਰੀ ਤੋਂ ਬਾਹਰੋਂ ਬਾਹਰ ਆਇਆ ਜਾਇਆ ਕਰ, ਐਸਾ ਮੇਰਾ ਹੁਕਮ ਹੈ। ਅਜਾਮਲ ਨੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਬਾਹਰ ਹੀ ਆਉਂਦਾ ਤੇ ਜਾਂਦਾ ਰਿਹਾ। ਨਾ ਉਹ ਕਿਸੇ ਨਾਲ ਗੱਲ ਹੀ ਕਰਦਾ ਸੀ ਕਿ ਉਸ ਦੇ ਗੁਰੂ ਨੇ ਉਸ ਨੂੰ ਸ਼ਹਿਰ ਵੱਲੋਂ ਵੜਨੋਂ ਰੋਕਿਆ ਹੈ। ਇਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿਦਿਆ ਪੜ੍ਹਦਾ ਰਿਹਾ। ਆਯੂ 20 ਸਾਲ ਦੀ ਹੋ ਗਈ। ਦਰਸ਼ਨੀ ਜਵਾਨ ਨਿਕਲਿਆ, ਨੇਤਰਾਂ ਵਿੱਚ ਡੋਰੇ ਆਏ, ਵਿਦਿਆ ਸੰਪੂਰਨ ਹੋਣ ਵਾਲੀ ਸੀ। ਉਸ ਦੇ ਪਿੱਛੋਂ ਗੁਰੂ ਦੀਖਿਆ ਦੇ ਕੇ ਉਸ ਨੇ ਆਜ਼ਾਦ ਹੋ ਜਾਣਾ ਸੀ। ਪਰ ਇੱਕ ਦਿਨ ਉਸ ਨੇ ਆਪਣੇ ਮਨ ਦੇ ਨਾਲ ਝਗੜਾ ਕੀਤਾ। ਉਸ ਨੇ ਕਿਹਾ, ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿੱਚੋਂ ਦੀ ਜਾਣਾ ਹੀ ਠੀਕ ਹੈ, ਆਖਰ ਦੇਖਿਆ ਤਾਂ ਜਾਏ ਕਿ ਗੁਰੂ ਰੋਕਦਾ ਕਿਉਂ ਹੈ। ਭਾਵ ਕਿ ਅਜਾਮਲ ਨੇ ਇੱਕ ਦਿਨ ਫੈਸਲਾ ਕੀਤਾ ਕਿ ਕਿਉਂ ਮੈਨੂੰ ਸ਼ਹਿਰ ਦੇ ਵਿੱਚੋਂ ਵੜਨੋਂ ਗੁਰੂ ਨੇ ਰੋਕਿਆ, ਅੱਜ ਤੇ ਮੈਂ ਵਿੱਚ ਦੀ ਹੀ ਲੰਘਾਂਗਾ। ਆਖਰਕਾਰ ਪਤਾ ਤੇ ਲੱਗੇ ਕਿ ਗੁਰੂ ਨੇ ਕਿਉਂ ਵਰਜਿਆ, ਕਿਉਂ ਰੋਕਿਆ ਕਿ ਸ਼ਹਿਰ ਦੇ ਵਿੱਚ ਨਹੀਂ ਵੜਨਾ। ਉਸ ਦੇ ਮਨ ਦੀ ਇੱਕ ਇਹ ਵੀ ਭਾਖਿਆ ਸੀ, ਅਜਾਮਲ ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ, ਦੁਖੀ ਹੋਏਗਾ। ਭਾਵ ਕਿ ਇੱਕ ਪਾਸੇ ਮਨ ਬਣਿਆ ਕਿ ਮੈਂ ਸ਼ਹਿਰ ਦੇ ਵਿੱਚ ਦੀ ਲੰਘਾਂ, ਦੇਖਾਂ ਗੁਰੂ ਨੇ ਕਿਉਂ ਰੋਕਿਆ। ਦੂਜਾ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਗੁਰੂ ਦੀ ਆਗਿਆ ਨਹੀਂ ਹੈ, ਜੇਕਰ ਗੁਰੂ ਦੀ ਆਗਿਆ ਨੂੰ ਭੰਗ ਕਰੇਗਾ ਤੇ ਫਿਰ ਤੈਨੂੰ ਦੁਖੀ ਹੋਣਾ ਪਏਗਾ, ਦੇਖੀ ਜਾਏਗੀ। ਅਜਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿਦਿਆ ਗੁਰੂ ਦੇ ਕੋਲੋਂ ਉੱਠ ਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ, ਤੇ ਅਣਡਿੱਠੇ ਰਸਤੇ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਤੁਰ ਪਿਆ। ਅਜਾਮਲ ਦੇ ਗੁਰੂ ਨੇ ਉਸ ਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਦੇ ਵਿੱਚ ਮਾਇਆ ਦਾ ਪਸਾਰਾ ਸੀ। ਧਨ ਤੇ ਰੂਪ ਦੇ ਚਮਤਕਾਰ ਐਸੇ ਸਨ ਜਿਨ੍ਹਾਂ ਵੱਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ। ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜਾ ਸਾਰਾ ਹੀ ਵੇਸਵਾ ਨਗਰੀ ਦਾ ਸੀ। ਉਸ ਮਹੱਲੇ ਵਿੱਚ ਵੇਸਵਾਵਾਂ ਬੈਠਦੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵਸ ਕਰਦੀਆਂ ਸਨ। ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ। ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਿਤ ਬਣ ਜਾਏ, ਜਦੋਂ ਵਿਆਹ ਹੋ ਗਿਆ ਤਾਂ ਮੁੜ ਨਹੀਂ ਖਿੱਚਿਆ ਜਾਏਗਾ। ਐਸਾ ਹੀ ਉਸਦਾ ਖਿਆਲ ਸੀ, ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ। ਉਸ ਦਾ ਖਿਆਲ ਰੱਖਣਾ ਗੁਰੂ ਦਾ ਫਰਜ਼ ਤੇ ਧਰਮ ਹੁੰਦਾ ਹੈ। ਚੇਲੇ ਜਾਂ ਸ਼ਿਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ, ਉਸ ਦੀ ਆਗਿਆ ਦਾ ਪਾਲਣ ਕਰੇ। ਅਜਾਮਲ ਗੁਰੂ ਕੋਲੋਂ ਤੁਰਨ ਲੱਗਾ। ਗੁਰੂ ਨੇ ਯਾਦ ਕਰਾਇਆ, ਅਜਾਮਲ ਸ਼ਹਿਰੋਂ ਬਾਹਰ ਬਾਹਰ ਹੀ ਜਾਏ। ਬਹੁਤ ਚੰਗਾ ਗੁਰੂ ਦੇਵ, ਆਖ ਕੇ ਅਜਾਮਲ ਤੁਰ ਪਿਆ, ਪਰ ਆਸ਼ਰਮ ਵਿੱਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜੇ ਵੱਲ ਹੋ ਤੁਰਿਆ। ਉਹ ਜਿਉਂ ਹੀ ਦਰਵਾਜੇ ਦੇ ਅੰਦਰ ਹੋਇਆ, ਤਿਉਂ ਹੀ ਉਸ ਨਗਰੀ ਦੀ ਮਹਿਮਾ ਉਪਰੀ ਤੇ ਅਨੋਖੀ ਲੱਗੀ। ਰੰਗਾ ਰੰਗ ਦੀ ਲੀਲਾ ਦੀ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਇਧਰ ਉਧਰ ਫਿਰਦੀਆਂ ਮਰਦਾਂ ਨਾਲ ਗੱਲਾਂ ਕਰਦੀਆਂ ਸਨ। ਉਹਨਾਂ ਦੇ ਰੂਪ ਬਹੁਤ ਸੁੰਦਰ ਸਨ, ਨਰਗ ਸਵਰਗੇ ਨੈਣ ਸਨ। ਉਹਨਾਂ ਦੇ ਅੱਧ ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸ਼ਕਦੇ ਸਨ, ਉਹ ਸੋਭਾ ਵਾਲੀਆਂ ਸਨ। ਉਹਨਾਂ ਸੁੰਦਰ ਇਸਤਰੀਆਂ ਵੱਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਹਦਾ ਮਨ ਪੜਨ ਤੇ ਪਾਠ ਕੰਠ ਕਰਨ ਵੱਲ ਨਾ ਲੱਗਾ। ਉਹ ਤਾਂ ਉਚਾਟ ਹੋ ਗਿਆ ਤੇ ਜੋ ਕੋਈ ਦੇਖਿਆ ਸੀ ਉਹ ਹੀ ਸਾਹਮਣੇ ਘੁੰਮਣ ਲੱਗਾ। ਰਾਤ ਸੁੱਤਾ, ਨੀਂਦ ਆਈ, ਉਹ ਸੁਪਨੇ ਆਉਂਦੇ ਰਹੇ, ਅੱਖਾਂ ਵਿੱਚ ਨੀਂਦ ਰਹੀ। ਸਵੇਰੇ ਉੱਠਿਆ, ਇਸ਼ਨਾਨ ਕੀਤਾ, ਜਦੋਂ ਗੁਰੂ ਕੋਲ ਪੁੱਜਾ ਤਾਂ ਗੁਰੂ ਨੇ ਉਸ ਦੀਆਂ ਅੱਖਾਂ ਲਾਲ ਦੇਖੀਆਂ। ਅਜਾਮਲ, ਰਾਤ ਸੁੱਤਾ ਨਹੀਂ, ਕੀ ਗੱਲ ਹੈ? ਸੁੱਤਾ ਸਾਂ ਗੁਰੂ ਦੇਵ, ਅੱਖਾਂ ਲਾਲ ਕਿਉਂ ਹਨ ਫਿਰ ਤੇਰੀਆਂ? ਤੇਰਾ ਮਨ ਕਿਉਂ ਉਚਾਟ ਹੈ? ਪਤਾ ਨਹੀਂ ਗੁਰੂ ਦੇਵ, ਨਗਰੀ ਤੋਂ ਬਾਹਰ ਬਾਹਰ ਹੀ ਗਿਆ ਸੀ ਤੇ ਬਾਹਰ ਬਾਹਰ ਹੀ ਆਇਆ। ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਤੇ ਪਿੱਛੋਂ ਦੂਸਰੀ ਮਹਾਨ ਭੁੱਲ ਕੀਤੀ ਕਿ ਝੂਠ ਬੋਲ ਦਿੱਤਾ। ਉਸਨੇ ਝੂਠ ਬੋਲਦਿਆਂ ਹੋਇਆ ਕਿਹਾ, ਗੁਰੂ ਦੇਵ ਬਾਹਰ ਬਾਹਰ ਹੀ ਗਿਆ ਸਾਂ, ਝੂਠ ਬੋਲਿਆ। ਉਸ ਦੀ ਆਤਮਾ ਕੰਬੀ ਪਰ ਝੂਠ ਬੋਲ ਬੈਠਾ। ਉਸ ਦਿਨ ਪੜਨ ਦੇ ਵਿੱਚ ਮਨ ਨਾ ਲੱਗਾ, ਦੋ ਦੋਸ਼ ਹੋ ਗਏ। ਉਹਨਾਂ ਦਾ ਵੀ ਨਿਰਮਲ ਮਨ ਤੇ ਭਾਰ ਪਿਆ। ਦੂਸਰਾ, ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ, ਉਹ ਪਾਠ ਨੂੰ ਪੜਨ ਨਹੀਂ ਸਨ ਦਿੰਦੇ। ਜਿਵੇਂ ਕਿਵੇਂ ਉਸਨੇ ਸਮਾਂ ਬਤੀਤ ਕੀਤਾ। ਜਦੋਂ ਛੁੱਟੀ ਮਿਲੀ ਤਾਂ ਮੁੜ ਉਸ ਨਗਰੀ ਦੇ ਰਸਤੇ ਤੁਰ ਪਿਆ। ਉਸ ਨਗਰੀ ਦੀ ਵਾਸ਼ਨਾ ਭਰੀ ਮਹਿਮਾ ਦੇਖਦਾ ਰਿਹਾ, ਵੇਖਦਾ ਵੇਖਦਾ ਘਰ ਚਲਿਆ ਗਿਆ। ਇਸ ਤਰ੍ਹਾਂ 10-12 ਦਿਨ ਬਤੀਤ ਹੋ ਗਏ। ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ। ਨਾਰੀ ਰੂਪ ਲੀਲਾ ਨੇ ਉਸਦੇ ਜਵਾਨ ਮਨ ਦੇ ਉੱਤੇ ਅਸਰ ਕਰ ਦਿੱਤਾ, ਜਾਦੂ ਵਰਗਾ ਅਸਰ, ਤੇ ਉਸਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ। ਇੱਕ ਦਿਨ ਇੱਕ ਰੂਪਵਤੀ ਅਜੇ ਚੜ੍ਹਦੀ ਜਵਾਨੀ 16-17 ਸਾਲ ਦੀ ਆਯੂ ਵਾਲੀ ਵੇਸਵਾ ਨੇ ਉਸ ਦੀ ਬਾਂਹ ਫੜ ਲਈ, ਉਸ ਨੂੰ ਜਾਲ ਵਿੱਚ ਫਸਾ ਕੇ ਪਾਪ ਕਰਮ ਵੱਲ ਲਾ ਲਿਆ। ਉਹ ਬਹੁਤ ਚਿਰ ਉਸ ਦੇ ਕੋਲ ਬੈਠਾ ਰਿਹਾ, ਭੋਗ ਵਿਲਾਸ ਵਿੱਚ ਰੁੱਝ ਗਿਆ ਤੇ ਘਰ ਗਿਆ। ਘਰ ਹੋਰ ਦਾ ਹੋਰ ਹੀ ਉਸ ਨੂੰ ਪ੍ਰਤੀਤ ਹੋਇਆ, ਉਸ ਨੂੰ ਨੀਂਦ ਨਾ ਆਈ। ਸਵੇਰੇ ਵਿਦਿਆ ਪੜਨ ਵਾਸਤੇ ਗੁਰੂ ਆਸ਼ਰਮ ਵਿੱਚ ਵੇਲੇ ਸਿਰ ਨਾ ਪੜ ਸਕਿਆ। ਪਹਿਲਾਂ ਅਜਾਮਲ ਨੇ ਦੋ ਦੋਸ਼ ਕੀਤੇ ਸਨ, ਇੱਕ ਗੁਰੂ ਦੀ ਆਗਿਆ ਦਾ ਭੰਗ ਕਰਨਾ ਤੇ ਦੂਜਾ ਝੂਠ ਬੋਲਣਾ। ਉਸਨੇ ਦੋ ਪਾਪ ਹੋਰ ਕਰ ਦਿੱਤੇ, ਇੱਕ ਝੂਠ ਖਾਣੀ ਤੇ ਪਰ ਨਾਰੀ ਗਮਨ ਕਰਨਾ। ਕਾਮ ਵਾਸ਼ਨਾ ਵੱਲ ਵਧ ਗਿਆ, ਵੇਸਵਾ ਦਾ ਜੂਠਾ ਭੋਜਨ ਉਸਨੇ ਖਾ ਲਿਆ। ਚੌਹਾਂ ਹੀ ਮਹਾਨ ਦੋਸ਼ਾਂ ਨੇ ਉਸਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ, ਮਨ ਨਾ ਲੱਗਦਾ। ਸਿਆਣਾ ਵਿਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ, ਪਰ ਮਨ ਦੀ ਤਸੱਲੀ ਕਰਨ ਦੇ ਲਈ ਇੱਕ ਦਿਨ ਆਪਣੇ ਸ਼ਿਸ਼ ਅਜਾਮਲ ਦੇ ਪਿੱਛੇ ਪਿੱਛੇ ਚਲਿਆ ਗਿਆ। ਉਸਨੇ ਆਪਣੀ ਅੱਖਾਂ ਦੇ ਨਾਲ ਦੇਖ ਲਿਆ, ਉਹਦਾ ਚੇਲਾ ਵੇਸਵਾ ਦੇ ਅੰਦਰ ਜਾ ਵੜਿਆ। ਉਹ ਪਿੱਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ। ਅਗਲੇ ਦਿਨ ਅਜਾਮਲ ਆਇਆ ਤਾਂ ਉਸਨੇ ਆਖਿਆ, ਅਜਾਮਲ ਜਾਓ, ਤੁਸਾਂ ਜੋ ਪੜਨਾ ਸੀ ਉਹ ਪੜ ਲਿਆ ਹੈ। ਇਹ ਆਖ ਕੇ ਅਜਾਮਲ ਨੂੰ ਤੋਰ ਦਿੱਤਾ ਤੇ ਉਸਦੇ ਬਾਪ ਨੂੰ ਸੱਦ ਕੇ ਆਖਿਆ, ਅਜਾਮਲ ਦਾ ਵਿਆਹ ਕਰ ਦਿਓ, ਇਸਦਾ ਕੁਆਰਾ ਰਹਿਣਾ ਯੋਗ ਨਹੀਂ। ਅਜਾਮਲ ਦਾ ਬਾਪ ਰਾਜ ਪੰਡਤ ਸੀ। ਰਾਜ ਪੰਡਤ ਹੋਣ ਕਰਕੇ ਉਸ ਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ। ਉਸਨੇ ਝਟਪਟ ਹੀ ਥੋੜੇ ਦਿਨਾਂ ਦੇ ਵਿੱਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰ ਦਿੱਤਾ। ਅਜਾਮਲ ਦਾ ਵਿਆਹ ਹੋ ਗਿਆ। ਘਰ ਸੁੰਦਰ, ਗੁਣਵੰਤੀ ਤੇ ਜਵਾਨ ਇਸਤਰੀ ਆ ਗਈ, ਪਰ ਅਜਾਮਲ ਦਾ ਮਨ ਬੜਾ ਚੰਚਲ ਸੀ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ, ਵੇਸਵਾ ਦੇ ਦੁਆਰੇ ਜਾਂਦਾ ਹੀ ਰਿਹਾ। ਹੌਲੀ ਹੌਲੀ ਉਸ ਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ, ਉਹ ਪ੍ਰਗਟ ਹੀ ਹੋ ਗਿਆ। ਉਸ ਦੀ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਉਸਦੇ ਕੋਲ ਹੀ ਉਹਦਾ ਪਤੀ ਰਵੇ। 16 ਸ਼ਿੰਗਾਰ ਵੀ ਕੀਤੇ, ਨਾਚ ਤੇ ਰੀਤ ਨਾਲ ਵੀ ਪ੍ਰਸੰਨ ਕਰਨ ਦਾ ਬੜਾ ਯਤਨ ਕੀਤਾ, ਪਰ ਅਜਾ ਮਲ ਦਾ ਮਨ ਪਾਪੀ ਹੀ ਰਿਹਾ। ਵੇਸਵਾ ਦੀ ਝੂਠ ਤੇ ਸ਼ਰਾਬ ਨੇ ਉਸਦੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੱਤਾ ਸੀ। ਉਹ ਸਤਵੰਤੀ ਨਾਰੀ ਯਤਨ ਕਰਕੇ ਹਾਰ ਥੱਕੀ। ਅਜਾ ਮਲ ਦਾ ਬਾਪ ਪ੍ਰਲੋਕ ਗਮਨ ਕਰ ਗਿਆ। ਉਸਦੇ ਪਿੱਛੋਂ ਰਾਜੇ ਨੇ ਅਜਾ ਮਲ ਨੂੰ ਰਾਜ ਪੰਡਿਤ ਬਣਾ ਦਿੱਤਾ। ਰਾਜ ਪੰਡਿਤ ਬਣ ਜਾਣ ਤੇ ਉਸ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ, ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਆ ਗਈ, ਕਿਸੇ ਗੱਲ ਦੀ ਕਮੀ ਨਾ ਰਹੀ, ਤਾਂ ਵੀ ਉਸਨੇ ਨਾ ਸੋਚਿਆ। ਉਹ ਸੋਚਦਾ ਵੀ ਕਿਵੇਂ? 5 ਦੋਸ਼ ਉਸਦੇ ਪਿੱਛੇ ਲੱਗ ਗਏ ਸਨ। ਗੁਰੂ ਆਗਿਆ ਦਾ ਭੰਗ ਕਰਨਾ, ਝੂਠ ਬੋਲਣਾ, ਝੂਠ ਖਾਣੀ, ਮਦਰਾ ਪੀਣੀ ਭਾਵ ਕੇ ਸ਼ਰਾਬ ਪੀਣੀ, 5ਵਾਂ ਮਹਾਨ ਦੋਸ਼ ਪਾਪ ਸੀ ਵੇਸਵਾ ਗਮਨ ਦਾ। ਉਸਨੇ ਉੱਚ ਪਦਵੀ ਮਿਲਣ ਤੇ ਵੀ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਦੇ ਵਿੱਚ ਆਮ ਚਰਚਾ ਹੋਣ ਲੱਗ ਪਈ। ਜੋ ਗੱਲ ਲੁਕੀ ਸੀ ਉਹ ਪ੍ਰਗਟ ਹੋ ਗਈ, ਪ੍ਰਗਟ ਵੀ ਹੋਈ ਸੂਰਜ ਦੇ ਚੜ੍ਹਨ ਦੇ ਵਾਂਗ। ਉਸਦਾ ਨਵਾਂ ਪਿਆਰ ਇੱਕ ਕਲਾਵੰਤੀ ਵੇਸਵਾ ਦੇ ਨਾਲ ਹੋ ਗਿਆ। ਉਹ ਪਾਪਾਂ ਦੀ ਪੁਤਲੀ ਮਾਇਆ ਦਾ ਰੂਪ ਧਾਰਨ ਕਰ ਬੈਠੀ ਸੀ। ਇੱਕ ਦਿਨ ਅਜਾ ਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ, ਅਜਾ ਮਲ, ਤੁਸੀਂ ਰਾਜ ਪੰਡਿਤ ਹੋ? ਹਾਂ ਮਹਾਰਾਜ, ਅਜਾ ਮਲ ਨੇ ਉੱਤਰ ਦਿੱਤਾ। ਤੁਸਾਂ ਵਿਰੁੱਧ ਇੱਕ ਦੋਸ਼ ਲੱਗਾ ਹੈ। ਕੀ ਦੋਸ਼ ਲੱਗਾ ਹੈ? ਤੁਸੀਂ ਕਲਾਵੰਤੀ ਵੇਸਵਾ ਦੇ ਕੋਲ ਜਾਂਦੇ ਹੋ, ਮਦਰਾ ਪੀਂਦੇ ਹੋ ਤੇ ਰੰਗ ਰਲੀਆਂ ਮਾਣਦੇ ਹੋ। ਸੱਚ ਹੈ ਮਹਾਰਾਜ, ਇਸ ਵਿੱਚ ਰਤਾ ਝੂਠ ਨਹੀਂ। ਮੈਂ ਕਲਾਵੰਤੀ ਕੋਲ ਜਾਂਦਾ ਹਾਂ, ਉਸ ਦੇ ਨਾਲ ਮੇਰਾ ਗਹਿਰਾ ਪਿਆਰ ਹੈ। ਪਰ ਇਹ ਵੀ ਪਤਾ ਜੇ ਕਿ ਰਾਜ ਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਦੇ ਵਿੱਚ ਬਦਨਾਮੀ ਦਾ ਕਾਰਨ ਬਣੇ ਤੇ ਪ੍ਰਜਾ ਤੇ ਬੁਰਾ ਅਸਰ ਪਾਵੇ। ਪਤਾ ਹੈ ਮਹਾਰਾਜ, ਫਿਰ ਕਿਉਂ ਜਾਂਦੇ ਹੋ? ਕਿ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ? ਸੁਣੀ ਹੈ, ਪਰ ਮੈਂ ਮਜਬੂਰ ਹਾਂ। ਮੈਂ ਕਲਾਵੰਤੀ ਨੂੰ ਛੱਡ ਨਹੀਂ ਸਕਦਾ, ਉਸਦੇ ਰੂਹ ਨੇ ਮੈਨੂੰ ਮੋਇਆ ਹੈ। ਅਜਾ ਮਲ ਹੋਰ ਅੱਗੇ ਵੱਧ ਗਿਆ। ਉਹ ਨਿਰਲੱਜ ਵੀ ਹੋ ਗਿਆ, ਕਿਉਂਕਿ ਜਿਸ ਕੋਲ ਨਿਰਲੱਜਤਾ ਆ ਜਾਏ ਉਹਦੇ ਪੱਲੇ ਹੋਰ ਕੁਝ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਜਾਂ ਪਾਪ ਹੈ। ਰਾਜਾ ਸਿਆਣਾ ਸੀ, ਉਸਦੀ ਆਯੂ ਅਜਾ ਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ, ਪਾਪ ਇਸ ਨੂੰ ਚੰਗੇ ਲੱਗ ਰਹੇ ਹਨ। ਉਸਨੇ ਅਜਾ ਮਲ ਨੂੰ ਕਿਹਾ, ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਨੂੰ ਪਤੀ ਮੰਨ ਬੈਠੀ ਹੈ, ਤਾਂ ਉਸ ਨੂੰ ਘਰ ਲੈ ਆਓ। ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ। ਜਿੰਨਾ ਚਿਰ ਉਹ ਵੇਸਵਾ ਪਹਿਲੇ ਹੈ, ਉਨਾ ਚਿਰ ਵੇਸਵਾ ਹੈ। ਕਰਮ ਕਰਨਾ ਵੀ ਥਾਂ ਦੀ ਜਾਚਨਾ ਕਰਦਾ ਹੈ। ਥਾਂ ਸਿਰ ਹੀ ਕੋਈ ਚੀਜ਼ ਸੋਭਾ ਦਿੰਦੀ ਹੈ। ਆਪ ਰਾਜ ਪੰਡਿਤ ਹੋ, ਰਾਜ ਪੰਡਿਤ ਨੂੰ ਸੋਭਾ ਨਹੀਂ ਦਿੰਦਾ ਕਿ ਉਹ ਵੇਸਵਾ ਦੇ ਬਾਜ਼ਾਰ ਦੇ ਵਿੱਚ ਜਾਏ। ਭਾਵ ਕੇ ਰਾਜੇ ਨੇ ਆਖਿਆ ਕਿ ਵੇਸਵਾ ਨੂੰ ਤੂੰ ਆਪਣੇ ਘਰ ਹੀ ਲੈ ਆ, ਜਿਹਨੂੰ ਇੰਨਾ ਪਿਆਰ ਕਰਦਾ ਹੈ। ਉਸ ਨੂੰ ਘਰ ਨਹੀਂ ਲਿਆ ਸਕਦਾ, ਨਾ ਛੱਡ ਸਕਦਾ ਹਾਂ, ਅਜਾ ਮਲ ਨੇ ਫੈਸਲਾ ਦਿੱਤਾ। ਇਹ ਪੱਕਾ ਫੈਸਲਾ ਹੈ? ਰਾਜੇ ਨੇ ਪੁੱਛਿਆ। ਹਾਂ ਜੀ, ਪੱਕਾ ਫੈਸਲਾ। ਸੋਚ ਲਿਆ ਹੈ? ਕਹਿੰਦਾ ਜੀ ਸੋਚ ਲਿਆ। ਦੇਖੋ ਅਜਾ ਮਲ, ਅੱਜ ਤੋਂ ਨਹੀਂ, ਹੁਣੇ ਤੋਂ ਹੀ ਤੂੰ ਰਾਜ ਪੰਡਿਤ ਨਹੀਂ ਰਿਹਾ। ਖਾਮੀਆਂ ਇਹ ਹਨ, ਗੁਰੂ ਦੀ ਆਗਿਆ ਭੰਗ ਕੀਤੀ, ਝੂਠ ਬੋਲਿਆ, ਝੂਠ ਖਾਦੀ, ਵੇਸਵਾ ਗਮਨ ਕੀਤਾ, ਸ਼ਰਾਬ ਪੀਤੀ ਤੇ ਨਿਰਲੱਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਤੋਂ ਨਾ ਕੀਤੀ। ਇੰਨੇ ਦੋਸ਼ ਹੁੰਦਿਆਂ ਹੋਇਆ ਤੁਸੀਂ ਰਾਜ ਪੰਡਿਤ ਰਹਿਣ ਦੇ ਬਿਲਕੁਲ ਵੀ ਅਧਿਕਾਰੀ ਨਹੀਂ। ਤੁਸਾਂ ਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ। ਸਾਰੀ ਜਾਇਦਾਦ ਤੇ ਰਾਜ ਮਹਿਲ ਜੋ ਤੁਸਾਂ ਕੋਲ ਹੈ ਉਹ ਤੁਸਾਂ ਦੀ ਪਤਨੀ ਤੇ ਉਸਦੇ ਬੱਚੇ ਨੂੰ ਦੇ ਦਿੱਤਾ ਜਾਵੇਗਾ। ਅੱਗੇ ਤੋਂ ਸ਼ਹਿਰ ਵਿੱਚ ਨਹੀਂ ਵੜਨਾ। ਕਲਾਵੰਤੀ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਸ ਇਹ ਹੁਕਮ ਹੈ, ਕੋਈ ਅਪੀਲ ਨਹੀਂ, ਨਾ ਕੋਈ ਵਸੀਲਾ। ਜਾਓ, ਚਲੇ ਜਾਓ। ਰਾਜੇ ਨੇ ਫੈਸਲਾ ਸੁਣਾਇਆ। ਰਾਜੇ ਦੇ ਹੁਕਮ ਨੂੰ ਸੁਣ ਕੇ ਰਾਜ ਦਰਬਾਰੀ ਤੇ ਅਹਿਲਕਾਰ ਸਭ ਘਬਰਾ ਗਏ, ਪਰ ਅਜਾ ਮਲ ਉੱਤੇ ਕੋਈ ਅਸਰ ਨਾ ਹੋਇਆ। ਉਸੇ ਵੇਲੇ ਰਾਜਦੂਤਾਂ ਨੇ ਅਜਾ ਮਲ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਸ ਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ। ਅਜਾ ਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ, ਪਰ ਰਾਜੇ ਦਾ ਹੁਕਮ ਟਾਲਣਾ ਬੜਾ ਔਖਾ ਸੀ। ਨਗਰ ਵਾਸੀ ਵੀ ਹੈਰਾਨ ਹੋਏ, ਪਰ ਅਜਾ ਮਲ ਨੂੰ ਕੋਈ ਨਾ ਰੋਕ ਸਕਿਆ। ਅਜਾ ਮਲ ਨੇ ਕਲਾਵੰਤੀ ਨਾਲ ਲਈ ਤੇ ਸ਼ਹਿਰੋਂ ਬਾਹਰ ਜਾ ਛੰਨ ਪਾਈ। ਕਲਾਵੰਤੀ ਦਾ ਸਾਰਾ ਸਮਾਨ ਉੱਥੇ ਗਿਆ। ਗਰੀਬਾਂ ਤੇ ਅਛੂਤਾਂ ਵਿੱਚ ਜਾ ਵਸੇ। ਰਾਤ ਦਿਨੇ ਭੋਗ ਵਿਲਾਸ ਕਰਕੇ ਖਚਤ ਹੋ ਗਏ ਤੇ 4 ਬੱਚੇ ਪੈਦਾ ਹੋ ਗਏ। ਉਹਨਾਂ ਬੱਚਿਆਂ ਲਈ ਅੰਨ ਕੱਪੜੇ ਦੀ ਲੋੜ ਸੀ। ਰਾਜੇ ਦਾ ਹੁਕਮ ਸੀ ਕਿ ਕੋਈ ਮਦਦ ਨਾ ਕਰੇ। ਸਾਰੇ ਉਸ ਨੂੰ ਅਜਾਮਲ ਪਾਪੀ ਆਖਣ ਲੱਗ ਪਏ ਸਨ ਤੇ ਉਹ ਚਿੜੀਆਂ ਪੰਛੀ ਮਾਰ ਕੇ ਖਾਣ ਲੱਗੇ, ਨੰਗੇ ਰਹਿਣ ਲੱਗੇ। ਹਾਲਤ ਇੰਨੀ ਭੈੜੀ ਹੋ ਗਈ ਕਿ ਉਹ ਪਾਗਲਾਂ ਵਾਂਗ ਖਿੱਚ ਕੇ ਲੋਕਾਂ ਦੇ ਗਲ ਪੈਣ ਲੱਗਾ। ਸਰੀਰ ਰੋਗੀ ਹੋ ਗਿਆ, ਐਸਾ ਰੋਗੀ ਕਿ ਜੀਵਨ ਦੀ ਆਸ਼ਾ ਘਟ ਗਈ। ਜਦੋਂ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ ਉਸ ਦੇ 7 ਪੁੱਤਰ ਪੈਦਾ ਹੋ ਗਏ। 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ, ਜਿਵੇਂ ਕਿ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਫਰਮਾਇਆ। ਭਾਈ ਗੁਰਦਾਸ ਜੀ ਲਿਖਦੇ ਨੇ, ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਿਆ, ਗੁਰ ਤੇ ਬੇਮੁਖ ਹੋਏ ਕੇ ਪਾਪ ਕਮਾਵੈ ਦੁਰਮਤ ਦਹਿਆ, ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ, 6 ਪੁੱਤ ਜਾਏ ਵੇਸਵਾ ਪਾਪਾਂ ਦਾ ਫਲ ਇੱਛੇ ਲਹਿਆ, ਪੁੱਤ ਉਪੰਨਾ 7ਵਾਂ ਨਾਉ ਧਰਨ ਨੂੰ ਚਿਤ ਉਮਹਿਆ, ਗੁਰੂ ਦੁਆਰੇ ਜਾਏ ਕੈ ਗੁਰਮੁਖ ਨਾਉ ਨਾਰਾਇਣ ਕਹਿਆ। ਉਸਨੇ 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ। ਦੁਖੀ ਹੋਣ ਲੱਗਾ, ਉਹ ਪਾਪਾਂ ਦੇ ਦੁੱਖਾਂ ਦਾ ਇੱਕ ਪੁਤਲਾ ਬਣ ਗਿਆ। ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ। ਕਲਾਵੰਤੀ ਵੀ ਹੁਣ ਇੱਕ ਭਾਰੀ ਗ੍ਰਸਤਣ ਸੀ, 7 ਬੱਚਿਆਂ ਦੀ ਮਾਂ ਸੀ ਅਤੇ ਰੂਪ ਢਲ ਗਿਆ ਸੀ। ਉਹ ਦੁਖੀ ਹੋਣ ਲੱਗੀ। ਇਸਤਰੀ ਪੁਰਸ਼ ਦਾ ਇਹ ਸੁਭਾਅ ਹੈ, ਜਦੋਂ ਦੁੱਖ ਕਸ਼ਟ ਤਨ ਨੂੰ ਆਏ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੀ ਹੈ। ਕਲਾਵੰਤੀ ਨੂੰ ਪਛਤਾਵਾ ਲੱਗਾ ਕਿ ਉਸਨੇ ਇੱਕ ਉੱਚ ਬ੍ਰਾਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪਣਾ ਵੀ। ਪਾਪਣ ਬਣੀ, ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਇੰਨਾ ਕਸ਼ਟ ਨਾ ਪਾਉਂਦੀ। ਝੁੱਗੀ ਕੋਲੋਂ ਲੰਘਦੇ ਸਾਧੂ ਸੰਤਾਂ ਵੱਲ ਤੱਕਦੀ ਰਹਿੰਦੀ। ਇੱਕ ਦਿਨ ਦੇਵ ਨੇਤ ਨਾਲ ਐਸਾ ਸਬਬ ਬਣਿਆ ਕਿ 2 ਸਾਧੂ ਉਹਦੀ ਝੁੱਗੀ ਕੋਲ ਠਹਿਰ ਗਏ। ਉਹ ਮਹਾਂਪੁਰਖ ਬੜੇ ਸਿਆਣੇ ਸਨ, ਭਗਵਾਨ ਰੂਪ, ਪਰ ਕਲਾਵੰਤੀ ਕੋਲ ਕੁਝ ਨਹੀਂ ਸੀ ਜੋ ਉਹਨਾਂ ਨੂੰ ਖਾਣ ਵਾਸਤੇ ਦਿੰਦੀ। ਉਹ ਵੈਸ਼ਨੋ ਸਾਧੂ ਸਨ। ਅਜਾਮਲ ਸ਼ਾਮ ਨੂੰ ਆਇਆ, ਉਹ ਚਿੜੀਆਂ ਤੇ ਬਟੇਰੇ ਕਬੂਤਰ ਆਦਿਕ ਮਾਰ ਕੇ ਲਿਆਇਆ ਤਾਂ ਕਲਾਵੰਤੀ ਨੇ ਉਸ ਦਿਨ ਬਣਾਉਣ ਨਾ ਦਿੱਤੇ। ਉਸਨੇ ਆਖਿਆ, ਹੇ ਪਤੀ ਦੇਵ, ਅੱਗੇ ਹੀ ਪਤਾ ਨਹੀਂ ਕਿਸ ਕੁਕਰਮ ਬਦਲੇ ਇਹ ਦਸ਼ਾ ਹੋਈ ਹੈ। ਅਸਾਂ ਨੂੰ ਅੱਜ ਮਾਸ ਨਹੀਂ ਭੁੰਨਣਾ ਚਾਹੀਦਾ, ਸਾਧੂ ਵੈਸ਼ਨੋ ਹਨ। ਹੋ ਸਕਦਾ ਹੈ ਕਿ ਕੋਈ ਚੰਗਾ ਬਚਨ ਕਰ ਜਾਣ ਤਾਂ ਸਾਡੇ ਜੀਵਨ ਦੇ ਵਿੱਚ ਸੁੱਖ ਦੀ ਘੜੀ ਆ ਜਾਏ। ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ। ਅਜਾਮਲ ਬੋਲਿਆ, ਕਹਿੰਦਾ, ਹੇ ਪਿਆਰੀ, ਬਾਤ ਤਾਂ ਤੇਰੀ ਠੀਕ ਹੈ, ਪਰ ਅਸੀਂ ਕੀ ਖਾਈਏ ਤੇ ਇਹਨਾਂ ਨੂੰ ਕੀ ਖਵਾਈਏ? ਮਹਿਮਾਨ ਹਨ, ਘਰ ਆਏ ਅਤਿਥੀ ਨੂੰ ਭੋਜਨ ਨਾ ਦੇਣਾ ਵੀ ਤਾਂ ਕੋਰ ਪਾਪ ਹੈ। ਕਲਾਵੰਤੀ, ਇਹ ਗੱਲ ਵੀ ਠੀਕ ਹੈ, ਇਹਨਾਂ ਨੂੰ ਕੀ ਖਾਣ ਨੂੰ ਦੇਈਏ? ਹਾਂ, ਕੁਝ ਦਾਣੇ ਹਨ ਭੁੱਜੇ ਹੋਏ ਤੇ ਗੁੜ ਹੈ, ਉਹ ਵੰਡ ਦੇਈਏ। ਆਪ ਵੀ ਮੁੱਠੀ ਮੁੱਠੀ ਚੱਬ ਕੇ ਸਬਰ ਸੰਤੋਖ ਦੇ ਨਾਲ ਰਾਤ ਕੱਟ ਲਈਏ, ਸਵੇਰੇ ਜੋ ਹੋਵੇਗੀ ਸੋ ਦੇਖੀ ਜਾਏਗੀ। ਅਜਾਮਲ, ਗੱਲ ਠੀਕ ਹੈ, ਐਸਾ ਹੀ ਕਰੋ। ਪਤਨੀ ਨੇ ਭੁੱਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦਿੱਤਾ, ਬੇਨਤੀ ਕੀਤੀ, ਮਹਾਰਾਜ, ਅਸਾਂ ਕੋਲ ਇਹੋ ਕੁਝ ਹੈ, ਅਸੀਂ ਗਰੀਬ ਤੇ ਪਾਪੀ ਹਾਂ, ਕਿਰਪਾ ਕਰੋ, ਦਇਆ ਕਰੋ, ਹੇ ਮਹਾਰਾਜ, ਸਾਡੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ। ਭਗਵਾਨ ਰੂਪ ਸਾਧੂ ਨੇ ਬਚਨ ਕੀਤਾ, ਹੇ ਅਜਾਮਲ, ਤ੍ਰੈ ਕਾਲ ਦ੍ਰਿਸ਼ਟੀ ਦੇ ਨਾਲ ਅਸੀਂ ਸਭ ਜਾਣ ਗਏ, ਆਪ ਬ੍ਰਾਹਮਣ ਦੇ ਪੁੱਤਰ ਸੀ, ਵਾਸ਼ਨਾ ਦੀ ਅਗਨੀ ਨੇ ਆਪ ਦੀ ਅਕਲ ਸਭ ਭਸਮ ਕਰ ਦਿੱਤੀ ਹੈ, ਠੀਕ ਹੈ, ਪਰ ਛੇਤੀ ਹੀ ਤੁਸਾਂ ਦੀ ਕਲਿਆਣ ਹੋਏਗੀ। ਜੋ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਹੈ, ਇਹ ਭਗਵਾਨ ਦੀ ਪ੍ਰੇਰਣਾ ਹੈ, ਇਸ ਨਾਲ ਪਿਆਰ ਕਰੋ, ਨਾਰਾਇਣ ਨਾਰਾਇਣ ਪੁਕਾਰੋ, ਇੱਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ। ਸਾਧੂ ਬਚਨ ਕਰਕੇ ਸਵੇਰੇ ਚਲਦੇ ਬਣੇ। ਅਜਾਮਲ ਨੇ ਆਪਣੇ ਪੁੱਤਰ ਨੂੰ ਚੁੱਕ ਲਿਆ ਤੇ ਉਸ ਦੇ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ, ਪੁੱਤ ਨਾਰਾਇਣ, ਆ ਬੇਟਾ ਨਾਰਾਇਣ, ਰੋਟੀ ਖਾਓ ਨਾਰਾਇਣ, ਦੁੱਧ ਪੀਓ ਨਾਰਾਇਣ, ਐਸੀਆਂ ਬਾਤਾਂ ਕਰਨ ਲੱਗਾ। ਉਸ ਦੀਆਂ ਬਾਤਾਂ ਉਸ ਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ। ਕੁਝ ਐਸੀ ਪ੍ਰਭੂ ਦੀ ਲੀਲਾ ਹੋਈ, ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦਾ ਉਹੀ ਵਿਕ ਜਾਂਦਾ, ਉਸ ਨੂੰ ਪੈਸੇ ਮਿਲਣ ਲੱਗੇ ਤੇ ਅੰਨ ਖਾਣ ਨੂੰ ਮਿਲਣ ਲੱਗਾ। ਉਸ ਦੇ ਦਿਨ ਚੰਗੇ ਬੀਤਣ ਲੱਗੇ। ਉਹ ਝੁੱਗੀ ਵਿਚ ਰਹਿੰਦਾ ਹੋਇਆ ਵੀ ਕੁਝ ਸੁੱਖ ਅਨੁਭਵ ਕਰਨ ਲੱਗਾ। ਕਾਲ ਮਹਾਂਬਲੀ ਹੈ, ਕਾਲ ਦੀ ਮਾਰ ਤੋਂ ਕੋਈ ਨਹੀਂ ਬਚਦਾ। ਜੋ ਦਿਸਦਾ ਹੈ ਸਭ ਚੱਲਣ ਹਾਰ ਹੈ, ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਹਨ। ਜਦੋਂ ਕਾਲ ਆਉਂਦਾ ਹੈ, ਕਾਲ ਦਾ ਭਾਰੀ ਹੱਥ ਹਰ ਇੱਕ ਦੇ ਸਿਰ ਉੱਪਰ ਰੱਖਿਆ ਜਾਂਦਾ ਹੈ। ਅਜਾ ਮਲ ਦਾ ਵੀ ਅੰਤ ਕਾਲ ਆ ਗਿਆ, ਉਹ ਬਿਮਾਰ ਪੈ ਗਿਆ ਤੇ ਬਿਮਾਰੀ ਵੀ ਉਸ ਨੂੰ ਕਸ਼ਟ ਦੇਣ ਵਾਲੀ, ਕਸ਼ਟ ਵਾਲੀ ਬਿਮਾਰੀ ਨਾਲ ਦੁਖੀ ਹੋਣ ਲੱਗਾ। ਇੱਕ ਦਿਨ ਐਸਾ ਆਇਆ ਜਦੋਂ ਅੱਖਾਂ ਮਿਟੀਆਂ ਜਾਣੀਆਂ ਸਨ, ਜਮਦੂਤ ਖਲੋਤੇ ਨਜ਼ਰ ਆਉਣ ਲੱਗੇ, ਨਰਕਾਂ ਦੀ ਅੱਗ ਬਲਦੀ ਦਿਸਣ ਲੱਗੀ। ਉਹ ਭਿਆਨਕ ਰੂਪ ਦੇ ਵਿੱਚ ਸੀ, ਉਹਦੀ ਦਸ਼ਾ ਬੜੀ ਡਰਾਉਣੀ ਸੀ। ਨਰਕਾਂ ਦੀ ਚਾਕੀ ਦੇਖ ਕੇ ਅੰਤਕਾਲ ਨੇੜੇ ਆਇਆ ਜਾਣ ਕੇ ਉਸਨੇ ਉੱਚੀ ਉੱਚੀ ਪੁਕਾਰਿਆ, ਨਾਰਾਇਣ ਆ, ਨਾਰਾਇਣ ਆ, ਛੇਤੀ ਆ। ਅਜਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ, ਪਰ ਪੁੱਤਰ ਸ਼ਬਦ ਨਾ ਵਰਤਿਆ। ਸੱਚ ਹੀ ਉਹਦੀ ਕਲਿਆਣ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਕਿਹਾ, ਤਿਉਂ ਹੀ ਧਰਮ ਰਾਜ ਦੇ ਜਮਦੂਤ ਪਾਸੇ ਹਟ ਗਏ। ਰੋਸ਼ਨੀ ਹੋਈ, ਨਰਸਿੰਘੇ ਵਜੇ, ਸੰਖ ਵਜੇ। ਉਧਰੋਂ ਆਤਮਾ ਨੇ ਸਰੀਰ ਨੂੰ ਛੱਡਿਆ, ਉਧਰੋਂ ਫੁੱਲਾਂ ਦਾ ਬਵਾਣ ਆ ਗਿਆ। ਅਜਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ। ਨਾਰਾਇਣ ਕਹਿਣ ਦੇ ਨਾਲ ਪਾਪੀ ਤਰ ਗਿਆ, ਇਸ ਪ੍ਰਥਾਏ ਚੌਥੀ ਪਾਤਸ਼ਾਹੀ ਜੀ ਨੇ ਫਰਮਾਨ ਕੀਤਾ ਹੈ। ਅਜਾਮਲ ਪ੍ਰੀਤ ਪੁੱਤਰ ਪ੍ਰਤੀ ਕੀਨੀ ਕਰ ਨਾਰਾਇਣ ਬੁਲਾਰੇ, ਮੇਰੇ ਠਾਕੁਰ ਕਹਿ ਮਨ ਪਾਏ ਭਾਵਨੇ, ਜਮ ਕੰਕਰ ਮਾਰ ਵਿਦਾਰੇ। ਭਾਵ ਕਿ ਉਹਨੇ ਪੁੱਤਰ ਨੂੰ ਸਿਰਫ ਆਵਾਜ਼ ਮਾਰੀ ਸੀ ਕਿ ਹੇ ਨਾਰਾਇਣ ਮੈਂ ਮਰ ਰਿਹਾ ਹਾਂ, ਮੇਰਾ ਬਚਾ ਕਰੋ, ਪਰ ਨਾਰਾਇਣ ਕਹਿਣ ਦੇ ਨਾਲ ਹੀ ਉਹਦਾ ਪਾਰ ਉਤਾਰਾ ਹੋ ਗਿਆ। ਇਹ ਸੀ ਅਜਾਮਲ ਦੀ ਸਾਖੀ, ਜਿਹਨੂੰ ਗਿਆਨੀ ਨਾਰਾਇਣ ਸਿੰਘ ਜੀ ਨੇ ਭਗਤ ਮਾਲਾ ਗ੍ਰੰਥ ਦੇ ਵਿੱਚ ਬਿਆਨ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਇਹ ਬਚਨ ਆਇਆ ਹੈ ਕਿ ਦੇਹ ਅੰਤ ਪੀ ਹਰ ਭਜੇ, ਤੋ ਪੀ ਹੋਏ ਨਿਸਤਾਰ। ਅੰਤ ਦੇ ਵੇਲੇ, ਮੌਤ ਦਾ ਅਖੀਰੀ ਸਮਾਂ ਹੋਵੇ, ਮਨੁੱਖ ਮਰਨ ਲੱਗਾ ਹੋਵੇ, ਜੇਕਰ ਉਸ ਵੇਲੇ ਵੀ ਹਰੀ ਦੇ ਨਾਮ ਨੂੰ ਲਿਆ ਜਾਵੇ ਤੇ ਪਾਰ ਉਤਾਰਾ ਹੋ ਜਾਂਦਾ। ਐਸੇ ਹਰ ਕੋ ਨਿਤ ਭਜੇ, ਪੌਜਲ ਉਤਰੇ ਪਾਰ। ਇਹ ਤੇ ਇੱਕ ਵਾਰ ਕਹਿਣ ਦੀ ਗੱਲ ਸੀ, ਪਰ ਜਿਹੜੇ ਐਸੇ ਹਰੀ ਦੇ ਨਾਮ ਨੂੰ ਨਿਤ ਹੀ ਭਜਦੇ ਨੇ, ਉਹਨਾਂ ਦਾ ਭਵ ਜਲ ਤੋਂ, ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ। ਬ੍ਰਹਮ ਪਰਾਇਣ ਹੋਏ ਕੈ, ਤਨ ਮਨ ਅਰਪੈ ਜੋਏ। ਭਾਵ ਕੇ ਪਰਮੇਸ਼ਰ ਦੇ ਵਿੱਚ ਭਗਤੀ ਭਾਵ ਰੱਖ ਕੇ ਜਿਹੜਾ ਮਨ ਨੂੰ ਤੇ ਤਨ ਨੂੰ ਅਰਪ ਦਿੰਦਾ ਹੈ ਭਗਵਾਨ ਦੇ ਚਰਨਾਂ ਦੇ ਵਿੱਚ, ਤਾਂ ਵੀ ਤੂੰ ਪੈ ਕਰੇ ਇਹ ਹਮਾਰੋ ਖੋਏ। ਭਾਵ ਇਹ ਹੈ ਕਿ ਉਪਰੀ ਸਿੱਖਿਆ ਨਹੀਂ ਸਾਡੇ ਸੁਭਾਵ ਭੂਤ ਹੋ ਚੁੱਕੀ ਹੈ, ਤੂੰ ਇਸਦਾ ਉਲੰਘਣ ਕਰੇਗਾ ਤੇ ਅਸੀਂ ਬੇਵਸੀ ਵਿਰੋਧੀ ਹੋ ਜਾਵਾਂਗੇ, ਐਸਾ ਬ੍ਰਹਮਾ ਜੀ ਨੇ ਆਖਿਆ ਕਲਯੁਗ ਨੂੰ। ਅਪਰ ਸਕਲ ਤਜ ਆਸਰੋ, ਏਕ ਨਾਮ ਕੋ ਪ੍ਰੇਮ। ਭਾਵ ਕੇ ਹੋਰ ਸਾਰੇ ਦੇ ਸਾਰੇ ਆਸਰੇ ਛੱਡ ਕੇ ਏਕ ਨਾਮ ਕੋ ਪ੍ਰੇਮ, ਇੱਕ ਨਾਮ ਦੇ ਨਾਲ ਹੀ ਪ੍ਰੇਮ ਕਰਨਾ ਚਾਹੀਦਾ। ਤੀਨ ਲੋਕ ਕੋ ਬੇਦ ਕੈ, ਜਾਇ ਸੁਜਾਸੀ ਖੇਮ। ਤਿੰਨਾਂ ਲੋਕਾਂ ਨੂੰ ਚੀਰ ਕੇ ਉਲੰਘ ਕੇ ਸਾਜਾਸ ਮੁਕਤੀ ਪਾਏਗਾ ਜਿਹੜਾ ਵੀ ਨਾਮ ਦਾ ਜਾਪ ਕਰੇਗਾ। ਆਪਣੀ ਨਾਰੀ ਸੱਚ ਬ੍ਰਿਤ, ਖਾਜ ਖਾਜੀ ਬ੍ਰਿਤ। ਆਪਣੀ ਨਾਰੀ ਤੇ ਸੰਤੋਖ, ਸੱਚ ਦੀ ਵਿਚਾਰ ਜਾਂ ਸੱਚ ਦਾ ਵਰਤ ਤੇ ਖਾਣਾ, ਖਾਣੇ ਯੋਗ ਕੀ ਹੈ ਤੇ ਨਾ ਖਾਣੇ ਯੋਗ ਕੀ ਹੈ, ਇਸ ਦਾ ਵਿਚਾਰ ਜੋ ਧਾਰੇਗਾ ਉਹਦਾ ਪਾਰ ਉਤਾਰਾ ਹੋਵੇਗਾ। ਭਾਵ ਕਿ ਆਪਣੀ ਨਾਰੀ ਦੇ ਵਿੱਚ ਸਪਤ ਬ੍ਰਿਤੀ ਹੋਵੇ ਤੇ ਅਖਾਜ ਤੇ ਖਾਣ ਵਿੱਚ ਬ੍ਰਿਤੀ ਵੈਰਾਗਵਾਨ ਹੋਵੇ। ਸੋਈ ਸੰਤ ਗੁਰੂ ਮਾਨਨੀਯ, ਕੁਲ ਪੁੱਤਰੀ ਸਤ ਚਿਤ। ਚਿੱਤ ਦੇ ਵਿੱਚ ਸੱਚ ਕਰਕੇ ਹੇ ਕਲਯੁਗ, ਤੂੰ ਧਾਰਨ ਕਰ ਲੈ ਕਿ ਉਹੀ ਸੰਤ ਹੈ, ਉਹ ਗੁਰੂ ਮਾਨਣਾ ਦੇ ਯੋਗ ਹੈ। ਸਤ ਯੁਗ ਮੇਰੇ ਸਿਰ ਬਸੋ, ਪੂਜਾ ਬਸੋ ਤ੍ਰੇ ਤੇ। ਬ੍ਰਹਮਾ ਜੀ ਨੇ ਆਖਿਆ ਕਿ ਹੇ ਸਤਯੁਗ, ਤੂੰ ਮੇਰੇ ਸਿਰ ਦੇ ਵਿੱਚ ਵਾਸਾ ਕਰ, ਤੇ ਫੇਰ ਤ੍ਰੇਤੇ ਨੂੰ ਆਖਿਆ ਕਿ ਤੂੰ ਮੇਰੀਆਂ ਬਾਹਾਂ ਦੇ ਵਿੱਚ ਵਾਸਾ ਕਰ। ਦਾਪਰ ਬਸੀਐ ਜੰਗ ਮਮ, ਤੂੰ ਚਰਨ ਕੋ ਸੇ। ਦਾਪਰ ਨੂੰ ਆਖਿਆ ਕਿ ਤੂੰ ਮੇਰੀਆਂ ਜੰਗਾਂ ਦੇ ਵਿੱਚ, ਭਾਵ ਕੇ ਲੱਤਾਂ ਦੇ ਵਿੱਚ ਨਿਵਾਸ ਕਰ, ਤੇ ਕਲਯੁਗ ਨੂੰ ਆਖਿਆ ਕਿ ਤੂੰ ਮੇਰਾ ਚਰਨਾਂ ਦੇ ਵਿੱਚ ਰਹਿ। ਅੰਗ ਅੰਗ ਕੀ ਮੁਕਤ ਇਹ, ਬੇਦ ਮਾਜ ਲੱਖ ਦਿਨ। ਭਾਵ ਕੇ ਅੰਗ ਅੰਗ ਦੀ ਐਸੀ ਹੀ ਲੀਲਾ ਹੈ। ਵੇਦ ਦੇ ਵਿੱਚ ਇਹ ਗੱਲ ਲਿਖ ਦਿੱਤੀ ਹੈ ਕਿ ਧਰਮ ਦੇ ਕਿਹੜੇ ਅੰਗ ਦੇ ਨਾਲ ਬ੍ਰਹਮਾ ਦੇ ਕਿਹੜੇ ਅੰਗ ਭਾਵ ਯੁੱਗ ਵਿੱਚ ਮੁਕਤੀ ਹੋਣੀ ਹੈ। ਸੋਈ ਜੋ ਸਾਚੀ ਭਲੀ ਸਕਲ ਸੰਭਾਲਾ ਕੇਨ, ਉਹ ਪਿੱਛੇ ਕਹੀ ਗੱਲ ਸੱਚੀ ਹੈ, ਉਹ ਭਲੀ ਹੈ, ਸਾਰੀ ਦਾ ਸੰਭਾਲਾ ਤੁਹਾਨੂੰ ਕਰ ਦਿੱਤਾ ਹੈ ਅਥਵਾ ਤੁਸਾਂ ਸੰਭਾਲਾ ਕਰਨਾ ਹੈ। ਆਪਣੋ ਆਪਣੋ ਰਾਜ ਕਰ ਤੁਮ ਆਇਓ ਮਮ ਤਾਮ, ਇਸ ਤਰ੍ਹਾਂ ਦੇ ਬਚਨ ਕਰਕੇ ਫਿਰ ਬ੍ਰਹਮਾ ਜੀ ਨੇ ਚਾਰਾਂ ਯੁੱਗਾਂ ਨੂੰ ਆਖਿਆ ਕਿ ਤੁਸੀਂ ਆਪਣਾ ਰਾਜ ਜਾ ਕੇ ਕਰਨਾ ਤੇ ਫਿਰ ਰਾਜ ਕਰਕੇ ਵਾਪਸ ਆ ਜਾਣਾ। ਕਰ ਕਰ ਕਰਨੀ ਕਲਪ ਲੱਗ ਪਾਇਓ ਆਏ ਆਰਾਮ, ਭਾਵ ਕਿ ਆਪੋ ਆਪਣਾ ਰਾਜ ਕਰਕੇ ਕਲਪ ਦੇ ਤੱਕ ਫਿਰ ਤੁਸੀਂ ਵਾਪਸ ਆ ਜਾਣਾ। ਇਸ ਜਗ੍ਹਾ ਦੇ ਉੱਤੇ ਕਲਪ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇੱਥੇ ਭਾਵ ਹੈ ਕਿ ਅਖੀਰ ਤੱਕ ਪੂਰਾ ਰਾਜ ਕਰਕੇ ਤੁਸੀਂ ਵਾਪਸ ਆ ਜਾਣਾ, ਪਰ ਦਰਅਸਲ ਜਿਹੜਾ ਕਲਪ ਹੈ ਇਹਦਾ ਬਹੁਤ ਵੱਡਾ ਸਮਾਂ ਹੁੰਦਾ। ਜਿਵੇਂ ਕਿ ਚਾਰ ਯੁੱਗ ਨੇ, ਚਾਰਾਂ ਦੇ ਸਮੇਂ ਵੱਖਰੇ ਵੱਖਰੇ ਨੇ। ਵਿਦਵਾਨਾਂ ਦੇ ਅਨੁਸਾਰ ਗਿਣਤੀ ਕੀਤੀ ਗਈ ਹੈ ਕਿ 17,28,000 ਵਰੇ ਦੀ ਉਮਰਾਂ ਹੈ ਸਤਯੁਗ ਦੀ। ਇਸ ਤੋਂ ਅੱਗੇ ਜਿਹੜਾ ਯੁੱਗ ਤ੍ਰੇਤਾ ਹੁੰਦਾ ਹੈ 12,96,000 ਉਮਰ ਹੈ ਤ੍ਰੇਤੇ ਯੁੱਗ ਦੀ। ਦੁਆਪਰ ਦੀ ਉਮਰ ਹੈ 8,64,000 ਵਰੇ। ਇਸ ਤੋਂ ਅੱਗੇ ਜਿਹੜਾ ਚੌਥਾ ਯੁੱਗ ਕਲਯੁੱਗ ਹੈ 4,32,000 ਵਰੇ ਦੀ ਆਯੂ ਕਲਯੁੱਗ ਦੀ ਮੰਨੀ ਗਈ ਹੈ। 43,20,000 ਦੀ ਇਹਨਾਂ ਚੌਵਾਂ ਯੁੱਗਾਂ ਦੀ ਇੱਕ ਚੌਂਕੜੀ ਬਣਦੀ ਹੈ। ਇਹਨਾਂ ਚੌਵਾਂ ਯੁੱਗਾਂ ਦੀ ਇੱਕ ਚੌਂਕੜੀ ਨੂੰ ਆਖਿਆ ਜਾਂਦਾ ਹੈ ਮਹਾਯੁੱਗ। 2000 ਮਹਾਯੁੱਗ ਦਾ ਜਦੋਂ ਸਮਾਂ ਬਤੀਤ ਹੋ ਜਾਂਦਾ ਹੈ ਉਹਨੂੰ ਆਖਿਆ ਜਾਂਦਾ ਹੈ ਕਲਪ ਦਾ ਦਿਨ, ਤੇ ਬਰਮਾ ਦਾ ਇੱਕ ਦਿਨ ਤੇ ਰਾਤ ਇੱਕ ਕਲਪ ਦੇ ਦਿਨ ਜਿੰਨਾ ਹੁੰਦਾ। ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਕਿ ਜਿਹੜਾ ਦੇਵਤਿਆਂ ਦਾ ਰੁੱਖ ਹੈ ਜਿਹਨੂੰ ਕਿ ਕਲਪ ਬ੍ਰਿਕਸ਼ ਆਖਿਆ ਜਾਂਦਾ, ਉਹਦਾ ਜਦੋਂ ਇੱਕ ਪੱਤਾ ਝੜ ਜਾਂਦਾ ਉਸ ਵੇਲੇ ਇੱਕ ਕਲਪ ਬਤੀਤ ਹੋ ਜਾਂਦਾ, ਤੇ ਜਦੋਂ ਸਾਰੇ ਪੱਤੇ ਉਸ ਕਲਪ ਬ੍ਰਿਕਸ਼ ਦੇ ਝੜ ਜਾਣਗੇ ਤੇ ਮਹਾਪ੍ਰਲੈ ਹੋਵੇਗੀ, ਭਾਵ ਕੇ ਦੁਨੀਆਂ ਦਾ ਵਿਨਾਸ਼ ਹੁੰਦਾ, ਐਸਾ ਕਥਨ ਕੀਤਾ ਗਿਆ ਹੈ। ਪਰ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਐਸੀਆਂ ਗੱਲਾਂ ਨੂੰ ਪ੍ਰਵਾਨ ਨਹੀਂ ਕਰਦੇ। ਉਹਨਾਂ ਨੇ ਲਿਖਿਆ ਰਾਮਕਲੀ ਰਾਗ ਦੇ ਵਿੱਚ, ਸਤਿਗੁਰੂ ਨਾਨਕ ਜੀ ਲਿਖਦੇ ਨੇ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨਿਅਰ ਤਪਤ ਰਹਿ, ਸਾ ਧਰਤੀ ਸੋ ਪੌਣ ਚੁਲਾਰੈ, ਜੁਗ ਜੀਏ ਖੇਲੇ ਥਾਵ ਕੈਸੇ। ਭਾਵ ਕੇ ਸਾਰਾ ਕੁਝ ਉਹ ਰਹਿੰਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿਰਫ ਸਮੇਂ ਦੀ ਤਬਦੀਲੀ ਹੁੰਦੀ ਹੈ। ਸਮੇਂ ਦੀ ਤਬਦੀਲੀ ਦੇ ਕਰਕੇ ਉਸੇ ਚੰਦ ਤੇ ਸੂਰਜ ਵਾਲੀ ਧਰਤੀ ਨੂੰ ਸਤਯੁਗ ਆਖਿਆ ਜਾਣ ਲੱਗਦਾ, ਤ੍ਰੇਤਾ ਆਖਿਆ ਜਾਣ ਲੱਗਦਾ, ਦੁਆਪਰ ਭਾਵ ਕੇ ਚਾਰੇ ਯੁੱਗਾਂ ਦੀ ਵੰਡ ਇਸੇ ਤਰ੍ਹਾਂ ਹੁੰਦੀ ਹੈ। ਪਰ ਜਿਹੜੇ ਪੁਰਾਣ ਨੇ ਜਾਂ ਉਹਨਾਂ ਦੇ ਵਿੱਚ ਜੋ ਕਥਾ ਕਹਾਣੀਆਂ ਲਿਖੀਆਂ ਨੇ ਉਹਨਾਂ ਦੇ ਅਨੁਸਾਰ ਇਸੇ ਤਰੀਕੇ ਦੇ ਨਾਲ ਮੰਨਿਆ ਜਾਂਦਾ। ਪੁਰਾਣਾਂ ਦੇ ਵਿੱਚ ਇਹ ਲਿਖਿਆ ਕਿ 4,32,00,00,000 ਸਾਲ ਜਦੋਂ ਬਤੀਤ ਹੋ ਜਾਣ ਤੇ ਬ੍ਰਹਮਾ ਦਾ ਸਿਰਫ ਇੱਕ ਦਿਨ ਹੀ ਬਣਦਾ। ਐਸੀਆਂ ਗੱਲਾਂ ਲਿਖੀਆਂ ਹੋਈਆਂ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸੇ ਗੱਲ ਦਾ ਬਿਆਨ ਕਰ ਰਹੇ ਨੇ ਕਿ ਸਤਯੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ ਤੇ ਕਲਯੁਗ ਨੂੰ ਐਸੀਆਂ ਗੱਲਾਂ ਕੀਤੀਆਂ, ਚਰਨਾਂ ਦੇ ਵਿੱਚ ਨਿਵਾਸ ਦਿੱਤਾ ਉਸ ਵੇਲੇ ਬ੍ਰਹਮਾ ਜੀ ਨੇ, ਤੇ ਆਖਿਆ ਸਾਰਿਆਂ ਯੁੱਗਾਂ ਨੂੰ ਕਿ ਆਪੋ ਆਪਣੇ ਸਮੇਂ ਦੇ ਵਿੱਚ ਵਰਤ ਕੇ ਤੁਸੀਂ ਆਪੋ ਆਪਣਾ ਰਾਜ ਅਖੀਰ ਤੱਕ ਕਰਨਾ ਤੇ ਫੇਰ ਆਣ ਕੇ ਆਰਾਮ ਕਰਨਾ। ਐਸੀ ਗੱਲ ਆਖੀ ਹੈ ਬ੍ਰਹਮਾ ਨੇ ਚਾਰੇ ਯੁੱਗਾਂ ਨੂੰ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ ਤੇ ਤੀਸਰੇ ਪਾਸੇ ਇਹ ਪ੍ਰਸੰਗ ਦੀ ਵੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨਵੇਂ ਅਧਿਆਇ ਦੇ ਨਾਲ ਜਿਸ ਤਰ੍ਹਾਂ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ